ਕਲਗੀ ਵਾਲਿਆ ਤੇਰਾ ਦਰਬਾਰ ਐਸਾ, ਇੱਥੇ ਹੰਕਾਰੀਆਂ ਦੇ ਸਿਰ ਝੁੱਕ ਜਾਂਦੇ, ਤੇਰੇ ਨੀਲੇ ਦੀਵੇ ਖਰਫਤਾਰ ਸੋਹਣੀ ਵਹਿਣ ਚੱਲਦੇ ਦਰਿਆਵਾਂ ਦੇ ਰੁਕ ਜਾਂਦੇ। ਤੇਰੀ ਕਲਗੀ ਨਰਾਨੀ ਦੀ ਝਲਕ ਤੱਕ ਕੇ ਚੰਦ ਸੂਰਜ ਅਸਮਾਨ ਚੋਂ ਲੁਕ ਜਾਂਦੇ, ਚਰਨ ਕਮਲ ਦੀ ਮਿਲ ਜਾਏ ਧੂੜ ਜਿਸ ਨੂੰ ਉਹਦੇ ਗੇੜ 84 ਦੇ ਮੁੱਕ ਜਾਂਦੇ, ਉਹਦੇ ਗੇੜ 84 ਦੇ ਮੁੱਕ ਜਾਂਦੇ।
ਕਲਗੀ ਵਾਲੇ ਦੀ ਜੱਗ ਤੇ ਸ਼ਾਨ ਵੱਖਰੀ, ਰੰਗ ਨਵਾਂ ਹੀ ਉਹਦੇ ਜੰਕਾਰਿਆਂ ਤੇ, ਛੱਟੇ ਅੰਮ੍ਰਿਤ ਦੇ ਨੈਣਾਂ ਵਿੱਚ ਜਦੋਂ ਮਾਰੇ, ਲਾਲੀ ਚੜ ਗਈ ਪੰਜਾਂ ਪਿਆਰਿਆਂ ਤੇ, ਛੇਜਾਂ ਮਖਮਲੀ ਸ਼ਰਮ ਵਿੱਚ ਡੁੱਬ ਮੋਈਆਂ, ਛੇਜਾਂ ਮਖਮਲੀ ਸ਼ਰਮ ਵਿੱਚ ਡੁੱਬ ਮੋਈਆਂ, ਮਾਹੀ ਸੌ ਗਿਆ ਕੰਡੇ ਖਲਾਰਿਆਂ ਤੇ, ਉਹਦੇ ਨੈਣਾਂ ਵਿੱਚ ਪਿਆਰ ਦਾ ਹੜ ਵਗਦਾ, ਦਿਲਬਰ ਲੁੱਟਿਆ ਗਿਆ ਇਸ਼ਾਰਿਆਂ ਤੇ।
ਧੰਨ ਗੁਰੂ ਬਾਜਾਂ ਵਾਲਿਆ ਤੇਰਾ ਹੋਰ ਨਾ ਜਗਤ ਵਿੱਚ ਸਾਨੀ,
ਚਾਰ ਪੁੱਤ ਮਾਰੇ ਹੱਸ ਕੇ ਰੱਖੀ ਕੋਲ ਨਾ ਕਿਦਾਤਿਆ ਨਿਸ਼ਾਨੀ, ਧੰਨ ਗੁਰੂ ਬਾਜਾਂ ਵਾਲਿਆ ਤੇਰਾ ਹੋਰ ਨਾ ਜਗਤ ਵਿੱਚ ਸਾਨੀ, ਚਾਰ ਪੁੱਤ ਮਾਰੇ ਹੱਸ ਕੇ ਰੱਖੀ ਕੋਲ ਨਾ ਕਿਦਾਤਿਆ ਨਿਸ਼ਾਨੀ।
ਕਿਹੜਾ ਬੱਚਾ ਛੋਟੀ ਉਮਾਰੇ ਜਿਹੜਾ ਆਪਣੇ ਪਿਤਾ ਨੂੰ ਕਹੇ ਸਕਦਾ,
ਉਹ ਤੁਹਾਡੇ ਸੀ ਸਵਾਰੇ ਤੋਂ ਬਿਨਾਂ ਹੋ, ਤੁਹਾਡੇ ਸੀ ਸਵਾਰੇ ਤੋਂ ਬਿਨਾਂ ਹਿੰਦੂ ਧਰਮ ਜਿੰਦਾ ਨਹੀਂ ਰਹਿ ਸਕਦਾ।
ਪਰ ਅਣਜਾਣੀ ਆਪ ਦੀ ਤੋਰ ਦਿੱਤਾ ਪਿਤਾ ਦੇਣ ਕੁਰਬਾਨੀ,
ਧੰਨ ਗੁਰੂ ਬਾਜਾਂ ਵਾਲਿਆ ਤੇਰਾ ਹੋਰ ਨਾ ਜਗਤ ਵਿੱਚ ਸਾਨੀ, ਚਾਰ ਪੁੱਤ ਵਾਰੇ ਹੱਸ ਕੇ ਰੱਖੀ ਕੋਲ ਨਾ ਕਿਦਾਤਿਆ ਨਿਸ਼ਾਨੀ।
ਸਰਸਾ ਕਨਾਰ ਸ਼ਹਿਨ ਸ਼ਾਹ ਸਰਸਾ ਕਨਾਰ ਸ਼ਹਿਨ ਸ਼ਾਹ ਜਦੋਂ ਵੈਰੀਆਂ ਨੇ ਜੰਗ ਸੀ ਮਚਾਇਆ,
ਹੋ ਦਾਨੀਆਂ ਜਰਾਨਾ ਡੋਲਿਆ, ਦਾਨੀਆਂ ਜਰਾਨਾ ਡੋਲਿਆ ਖੇਰੂ ਖੇਰੂ ਪਰਵਾਰ ਸਿਕਰਾਇਆ,
ਰੋਵਾਂ ਦੀ ਕਲਮ ਦਾਤਿਆ ਜਦੋਂ ਲਿਖਾ ਭਰੀ ਦਰਦ ਕਹਾਣੀ,
ਧੰਨ ਗੁਰੂ ਬਾਜਾਂ ਵਾਲਿਆ ਤੇਰਾ ਹੋਰ ਨਾ ਜਗਤ ਵਿੱਚ ਸਾਨੀ, ਚਾਰ ਪੁੱਤ ਵਾਰੇ ਹੱਸ ਕੇ ਰੱਖੀ ਕੋਲ ਨਾ ਕੋਈ ਦਾਤਿਆ ਨਿਸ਼ਾਨੀ।
ਛੋਟੇ ਦੋਵੇਂ ਲਾਲ ਲਾਡਲੇ ਦਾਤਾ ਦੋਵੇਂ ਲਾਲ ਲਾਡਲੇ ਮਾਤਾ ਗੁਜੀ ਨੂੰ ਗੰਗੂ ਖੇੜੀ ਲੈ ਗਿਆ,
ਓ ਮਾਇਆ ਮੋਣੀ ਮਤ ਮਾਰਤੀ ਓ, ਓ माया मोनी मत मारती थैली माया दी चुरा के पापी बह गया
थाने जा रिपोर्ट करती पापी दलोना गवाई बेईमानी
धन गुरु बाजा वालिया तेरा होर ना जगत विच सानी चारे पुत मारे हस के रखी कोल ना कि दातिया निशानी
कच्ची चमकौर दी गढ़ी पाया 10 लाख वैरिया ने केरा
हो मौत नू भी आउन बदले मौत नू भी आउन बदले हाथी पुत तोरे तन तेरा जेरा
लाडले शहीदी पा गए मार जाल मारे सीनिया चिकानी
धन गुरु बाजा वालिया तेरा होर ना जगत विच सानी चार पुत मारे हस के रखी कोल ना कि दातिया निशानी
कलमा अर्चिया रख दे कलमा अर्चिया लिख होनिया नी तैथो कुर्बानिया
ओ जिन्ने दुख चले शैन शाह गल्ला जानिया नी तेरे तो बयानिया
राणा कुलवंत गाउण गे राणा कुलवंत गाउण गे बाजा
धन गुरु बाजा वालिया तेरा होर ना जगत विच सानी चारे पुत मारे हस के रखी कोल ना कोई दातिया निशानी
नासरो मनसूर गुरु गोबिंद सिंह एज दी मंजूर गुरु गोबिंद सिंह हक हक अगाह गुरु गोबिंद सिंह शाहे शहन शाह गुरु गोबिंद सिंह उस कलगियां वाले पातशाह की बख्शिश के पात्र बनने वास्ते फतेह के सिमरन के नाल जुड़द्या हो सतगुरां नूं सीस चुकाओ तो आखो गुरु का रूप खालसा जी वाहेगुरु जी का खालसा वाहेगुरु जी की फतेह। साहिबे कमाल गुरु गोबिंद सिंह जी महाराज जिन्हां ने खंडे दीआं धारां दे विचों खालसा पंथ की साजना की और इस संसार दे विच आ के मुरदा रूहां दे विच जिंदा पा के मेरे कलगियां वाले पातशाह ने आख्या सी सवा लाख से एक लड़ाऊं तब है गोबिंद सिंह नाम कहाऊं। उस कलगियां वाले पातशाह ने आनंदपुर साहब की पवित्र धरती दे विच कौम नूं चढ़दियां कला विच खड़न वास्ते बड़े यतन किए बड़े उपराले किए कई बार बाई धार दे पहाड़ी राजिआं दे नाल लड़ाईआं होईआं कई बार दिल्ली की हकूमत वालों भारी गिणती विच फौज लैके आनंदपुर साहब की धरती नूं घेरा पाया गया। वक्त अपनी चाले चलता जा रहा सी और आखिरी घेरा जिहड़ा कई महीने रहा इस घेरे दे विचों मेरे कलगियां वाले पातशाह नूं जदों झूठियां कसमां खादियां दुश्मनां ने झूठे वादे किते कुरान ते हथ रख रख के आटे की गऊ बना बना के ते सतगुरु सच्चे पातशाह महाराज नूं गुरसिखां ने माता जी ने आख्या किला छड्ड देना चाहिए है। मेरे कलगियां वाले पातशाह एक गल कहिंदे सन सिखो दुश्मन हो के जो करे मितराई की बात तिसे विसाहो ना कीजिए अंत करे वो कात दुश्मन का कदे तबार नहीं करना चाहिए। पर माता जी ते गुरसिखां दे कहण उत्ते मेरे पातशाह ने 6 अते 7 पौधी दरमियानी रात नूं आनंदपुर साहब की पवित्र धरती नूं छड्या अजे सरसा नदी के किनारे उत्ते पहुँचे सन अमृत वेले पातशाह न्यासा की वार का कीर्तन शुरू कराया इन्ने चिर नूं मारो मार कर दियां हुई दुश्मन दियां फौजां ललकारे मार दियां सतगुरां दे पिछे आ रही सन सारे वादे भुल गए सारिया कसमां भुल गई बेजबान हो गए। मेरे पातशाह ने एक चिट्ठी लिखी दीना कांगड़ ते दयालपुर दी जूह दे विचों औरंगजेब नूं फारसी की चिट्ठी विच लिखिया सी कि पहमा शिगन बेदरंग आम मया तेगो तीरो तुफंग आमदन बंदूकां लैके तीर तलवारां लैके औरंगजेब पहमा शिगण बेजबान नूं आख्या जांदा बेजबान हो के तेरे जरनैलां ने साडे उत्ते हमला कर दिता फिर असीं वी हथियारां नूं चुकणा ठीक समझिया क्योंकि गल सारे हीलियां तो लंघ चुकी सी। ਸਤਿਗੁਰੂ ਜੀ ਕਹਿੰਦੇ ਜਦੋਂ ਸਾਰੇ ਹੀਲਿਆਂ ਤੋਂ ਗੱਲ ਲੰਘ ਜਾਵੇ ਫਿਰ ਹਥਿਆਰ ਚੁੱਕ ਲੈਣੇ ਕੋਈ ਪਾਪ ਨਹੀਂ, ਕੋਈ ਗੁਨਾਹ ਨਹੀਂ। ਚੂੰਕਾਰ ਅੱਜ ਹਮਾਂ ਹੀਲ 'ਤੇ ਦਰ ਗੁਜਸਤ, ਹਲਾਲ ਅਸਤ ਬੁਰਦਨ ਬਾ ਸ਼ਮਸ਼ੀਰ ਦਸਤ। ਆਹ ਇੱਥੇ ਸਰਸਾ ਨਦੀ ਦੇ ਕਿਨਾਰੇ ਉੱਤੇ ਬੜੀ ਘਮਸਾਨ ਦੀ ਲੜਾਈ ਹੋਈ। ਰੀਅਰਗਾਰਡ ਕਮਾਂਡ ਦੇ ਰੂਪ ਵਿੱਚ ਸਾਹਿਬਜ਼ਾਦਾ ਅਜੀਤ ਸਿੰਘ ਦੀ ਡਿਊਟੀ ਲਾਈ। ਬਾਬਾ ਜੀਵਨ ਸਿੰਘ ਵਰਗੇ, ਸਰਦਾਰ ਬਚਿੱਤਰ ਸਿੰਘ ਵਰਗੇ, ਸਰਦਾਰ ਉਦੇ ਸਿੰਘ ਵਰਗੇ ਅਨੇਕਾਂ ਮਰਦ ਦੁਸ਼ਮਣ ਦਾ ਰਸਤਾ ਰੋਕ ਕੇ ਖਲੋਤੇ ਹੋਏ ਸਨ। ਇੱਕ ਪਾਸੇ ਆਸਾ ਦੀ ਵਾਰ ਦਾ ਕੀਰਤਨ ਹੋ ਰਿਹਾ ਔਰ ਦੂਜੇ ਪਾਸੇ ਲੋਹੇ 'ਤੇ ਲੋਹਾ ਖੜਕ ਰਿਹਾ ਹੈ। ਬੜਾ ਅਜੀਬ ਜਿਹਾ ਦ੍ਰਿਸ਼ ਬਣਿਆ ਹੋਇਆ ਸੀ ਸਰਸਾ ਨਦੀ ਦੇ ਕਿਨਾਰੇ ਉੱਤੇ। ਇੱਕ ਪਾਸੇ ਢਾਲਾਂ 'ਚੋਂ, ਤਲਵਾਰਾਂ 'ਚੋਂ ਚਿੰਗਿਆੜੇ ਨਿਕਲ ਰਹੇ ਨੇ, ਦੂਸਰੇ ਪਾਸੇ ਮਿੱਠੀਆਂ ਸੁਰਾਂ, ਮਿੱਠੀਆਂ ਧੁਨਾਂ ਜਿਹੜੀਆਂ ਨੇ ਉੱਡਦੇ ਪੰਛੀਆਂ ਨੂੰ ਵੀ ਕੀਲ ਰਹੀਆਂ ਨੇ। ਔਰ ਉਸ ਵੇਲੇ ਮੇਰੇ ਪਾਤਸ਼ਾਹ ਨੇ ਆਸਾ ਦੀਵਾਰ ਦੇ ਭੋਗ ਤੋਂ ਬਾਅਦ ਜਦੋਂ ਚਾਲਾਂ ਮਾਰਨ ਵਾਸਤੇ ਹੁਕਮ ਕੀਤਾ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੂੰ ਇਹ ਗੁਰਸਿੱਖ ਨੇ ਆ ਕੇ ਦੱਸਿਆ, ਸੱਚੇ ਪਾਤਸ਼ਾਹ ਜੀ, ਤੁਹਾਡਾ ਪਿਆਰਾ ਗੁਰਸਿੱਖ ਸਰਦਾਰ ਬਚਿੱਤਰ ਸਿੰਘ ਹਾਥੀਆਂ ਦੇ ਨਾਲ ਮੁਕਾਬਲੇ ਕਰਨ ਵਾਲਾ, ਉਹ ਬੜਾ ਸਖਤ ਜ਼ਖਮੀ ਹੋ ਗਿਆ। ਕਈ ਸਰੀਰ ਉਹਦੇ ਫੱਟ ਉਹਦੇ ਸਰੀਰ ਦੇ ਵਿੱਚ ਲੱਗੇ ਹੋਏ ਨੇ, ਬਹੁਤ ਸਾਰੇ ਨੇਜਿਆਂ ਦੇ ਫੱਟ, ਤੀਰਾਂ ਦੇ ਫੱਟ, ਤਲਵਾਰਾਂ ਦੇ ਫੱਟ, ਪਨਾਲੇ ਵਾਂਗ ਉਹਦੇ ਜਿਸਮ ਦੇ ਵਿੱਚੋਂ ਖੂਨ ਵਗ ਰਿਹਾ ਹੈ। ਔਰ ਮੇਰੇ ਕਲਗੀਆਂ ਵਾਲੇ ਪਾਤਸ਼ਾਹ ਨੇ ਕਰਕੇ ਹੁਕਮ ਮੰਗਾਇਆ ਸਰਦਾਰ ਬਚਿੱਤਰ ਸਿੰਘ ਨੂੰ ਆਪਣੇ ਕੋਲ। ਉਹਦੀ ਹਾਲਤ ਵੇਖੀ ਕਲਗੀਆਂ ਵਾਲੇ ਪਾਤਸ਼ਾਹ ਨੇ ਆਖਿਆ, ਸਿੰਘੋ, ਇਹ ਸਾਡਾ ਪਰਖਿਆ ਹੋਇਆ ਯਾਰ ਹੈ ਜਿਹਨੇ ਹਰ ਮੋੜ ਦੇ ਉੱਤੇ ਹਰ ਸਮੇਂ ਸਾਡਾ ਸਾਥ ਦਿੱਤਾ ਹੈ, ਇਸ ਤਰ੍ਹਾਂ ਦੀ ਹਾਲਤ ਵਿੱਚ ਸਾਡਾ ਇਹਨੂੰ ਛੱਡਣ ਨੂੰ ਜੀ ਨਹੀਂ ਕਰਦਾ। ਇਹਦੇ ਗਿਣਤੀ ਦੇ ਸਵਾਸ ਬਾਕੀ ਨੇ, ਅਸੀਂ ਇਹਨੂੰ ਵਿਦਿਆ ਕਰਕੇ ਆਉਂਦੇ ਹਾਂ, ਤੁਸੀਂ ਚਮਕੌਰ ਦੀ ਹਵੇਲੀ ਵੱਲ ਨੂੰ ਚਾਲਾ ਮਾਰੋ। ਮੇਰੇ ਕਲਗੀਆਂ ਵਾਲੇ ਪਾਤਸ਼ਾਹ ਨੇ ਕਰਕੇ ਹੁਕਮ, ਉਹ ਜ਼ਖਮੀ ਹੋਏ ਸਰਦਾਰ ਬਚਿੱਤਰ ਸਿੰਘ ਨੂੰ ਪਨਾਲੇ ਵਾਂਗ ਜਿਸਮ 'ਚੋਂ ਖੂਨ ਵਗ ਰਿਹਾ ਆਪਣੇ ਘੋੜੇ ਦੇ ਨਾਲ ਬਿਠਾਇਆ। ਔਰ ਸਤਿਗੁਰੂ ਸੱਚੇ ਪਾਤਸ਼ਾਹ ਜਿਵੇਂ ਸਰਦਾਰ ਬਚਿੱਤਰ ਸਿੰਘ ਦੀ ਵਡਿਆਈ ਕਰ ਰਹੇ ਨੇ, ਉਸ ਵਕਤ ਦੀ ਤਸਵੀਰ ਨੂੰ ਪੇਸ਼ ਇਹਨਾਂ ਅੱਖਰਾਂ ਵਿੱਚ ਇਉਂ ਕੀਤਾ ਜਾ ਰਿਹਾ ਜੀ।
ਇੱਥੇ ਹੁਣ ਜੰਗ ਲੜੀਆ ਸਿੰਘੋ ਅੱਗੇ ਕਰੋ ਤਿਆਰੇ, ਜ਼ਖਮੀ ਸਰਦਾਰ ਪਿਆ ਗਹਿਰੇ ਫੱਟ ਜਿਸਮ ਤੇ ਭਾਰੇ।
ਉਹ ਦੰਗ ਰਹਿ ਗਿਆ ਦੁਸ਼ਮਣ ਸੀ ਸੂਰਮਾ, ਲੜਿਆ ਕਰ ਹੁਸ਼ਿਆਰੀ, ਮੈਂ ਵਿਦਿਆ ਕਰਿਆ ਵਾ ਪਰਖੀ ਗਈ ਯਾਰ ਦੀ ਯਾਰੀ।
ਇੱਥੇ ਹੁਣ ਜੰਗ ਲੜਿਆ ਸਿੰਘੋ ਅੱਗੇ ਕਰੋ ਤਿਆਰੇ, ਜ਼ਖਮੀ ਸਰਦਾਰ ਪਿਆ ਗਹਿਰੇ ਫੱਟ ਜਿਸਮ ਤੇ ਭਾਰੇ।
ਉਹ ਦੰਗ ਰਹਿ ਗਿਆ ਦੁਸ਼ਮਣ ਸੀ ਸੂਰਮਾ, ਲੜਿਆ ਕਰ ਹੁਸ਼ਿਆਰੀ, ਮੈਂ ਵਿਦਿਆ ਕਰਿਆ ਵਾ ਪਰਖੀ ਗਈ ਯਾਰ ਦੀ ਯਾਰੀ।
ਨਿਸਚੇ ਕਰ ਜੀਤ ਕਰੂੰ ਜਿੱਤਦਾ ਰਿਆਏ ਕਰਕੇ ਵਾਦਾ, ਬਾਹਾਂ ਵਿੱਚ ਬਲੀਏ ਦੇ ਅਰਜਣ ਭੀਮ ਕਰਨ ਤੋਂ ਜ਼ਿਆਦਾ।
ਉਹ ਰਹੁ ਸਾਥ ਅੰਤ ਤੱਕ ਮੇਰਾ ਏ ਜੋਧਾ ਬਲਕਾਰੀ, ਮੈਂ ਵਿਦਿਆ ਕਰਿਆ ਵਾ ਪਰਖੀ ਗਈ ਯਾਰ ਦੀ ਯਾਰੀ।
ਜਾਓ ਮੱਲ ਗੜੀ ਨੂੰ ਲਓ, ਜਾਓ ਮੱਲ ਗੜੀ ਨੂੰ ਲਓ, ਜਿੱਥੇ ਜੰਗ ਦਾ ਕਾਜ ਰਚਾਉਣਾ, ਸਵਾ ਸਵਾ ਲੱਖ ਵੈਰੀਆਂ ਨਾ ਉੱਥੇ ਇੱਕ ਇੱਕ ਸਿੰਘ ਲੜਾਉਣਾ।
ਉਹ ਪੂਰੀ ਕਰ ਦੇਣੀ ਉਹ ਪੂਰੀ ਕਰ ਦੇਣੀ ਅਸਾਂ ਜੋ ਲਿਖ ਕੇ ਬਾਤ ਉਚਾਰੀ, ਮੈਂ ਵਿਦਿਆ ਕਰਿਆ ਵਾ ਪਰਖੀ ਗਈ ਯਾਰ ਦੀ ਯਾਰੀ।
ਦੁਸ਼ਮਣਾ ਵੀ ਦੰਗ ਰਹਿ ਜੈ ਜਿਸ ਦਮ ਲੜਦਾ ਛਾਤੀ ਤਣਕੇ, ਦਿਲ ਮੋਲਿਆ ਦਿਲ ਵਾਲੇ ਸਾਡਾ ਸੱਚਾ ਦਿਲ ਬੁਰ ਬਣ ਕੇ।
ਉਹ ਇਨਸਾਨੀ ਫਰਜ਼ ਜਿਹੜਾ ਇਸ ਵਿੱਚ ਕਰਨੀ ਨਹੀਂ ਅਨਕਾਰੀ, ਮੈਂ ਵਿਦਿਆ ਕਰਿਆ ਵਾ ਪਰਖੀ ਗਈ ਯਾਰ ਦੀ ਯਾਰੀ।
ਕਰੋ ਤੇ ਰਾਮ ਲੜੇ ਲਛਮਣ ਤੇ ਰਾਮ ਲੜੇ, ਕੇਵਲ ਖਾਤਰ ਇੱਕ ਜਨਾਨੀ ਤੁਰ ਕੈਰੋਂ ਪਾੜੋ ਗਏ, ਪੜ ਲਓ ਵਿੱਚ ਇਤਿਹਾਸ ਕਹਾਣੀ।
ਇਹ ਜੂਝਿਆ ਕੌਮ ਲਈ ਸਾਰੇ ਜਗ ਤੋਂ ਬਾਤ ਨਿਆਰੀ, ਸਾਰੇ ਜਗ ਤੋਂ ਬਾਤ ਨਿਆਰੀ, ਮੈਂ ਵਿਦਿਆ ਕਰਿਆ ਵਾ ਪਰਖੀ ਗਈ ਯਾਰ ਦੀ ਯਾਰੀ।
ਇਹਨੇ ਮਸਤ ਫੀਲ ਨੂੰ ਵੀ ਰਣ ਵਿੱਚ ਸਮਝਿਆ ਪੇੜ ਬਰਾਬਰ, ਜੰਗ ਦਾ ਅੰਦਾਜ਼ ਇਹਦਾ ਤੱਕ ਕੇ ਮੂੰਹ ਪਵਾਉਂਦੇ ਯਾਬਰ।
ਹਾਥੀ ਨੂੰ ਸੁਰਤ ਭੁਲੀ ਤੇ ਮੱਥੇ ਵਿੱਚ ਨਾਗਣੀ ਮਾਰੀ, ਓ ਹਾਥੀ ਨੂੰ ਨੂੰ ਸੁਰਤ ਭੁਲੀ ਮੱਥੇ ਵਿੱਚ ਨਾਗਨੀ ਮਾਰੀ ਮੈਂ ਵਿਦਿਆ ਕਰਿਆ ਵਾ ਪਰਖੀ ਗਈ ਯਾਰ ਦੀ ਯਾਰੀ
ਕੋਈ ਮੋੜ ਨਹੀਂ ਸਕਦਾ ਏ ਆਇਆ ਤੁਰ ਤੋਂ ਜੋ ਪੈ ਗਾਵਾਂ ਲਿਖ ਸਾਕੇ ਗਾਵਣਗੇ ਸਭਾ ਵਿੱਚ ਅਰਸ਼ੀ ਤੇ ਗੁਰਨਾਮਾ
ਉਹ ਛੇਤੀ ਹੁਣ ਉੱਡ ਜਾਣਾ ਜਿਸਮ ਚੋਂ ਲਾ ਕੇ ਪੌਰੀ ਉਡਾਰੀ ਜਿਸਮ ਚੋਂ ਲਾ ਕੇ ਪੌਰੀ ਉਡਾਰੀ ਮੈਂ ਵਿਦਿਆ ਕਰਿਆ ਵਾ ਪਰਖੀ ਗਈ ਯਾਰ ਦੀ ਯਾਰੀ
ਬੜਾ ਲੰਮਾ ਸਮਾਂ ਪਹਿਲਾਂ ਤਕਰੀਬਨ 1996 ਦੇ ਕਰੀਬ ਸਰਬ ਸਾਂਝੀ ਗੁਰਬਾਣੀ ਦੇ ਵਿੱਚ ਇੱਕ ਕੈਸਟ ਅਸਾਂ ਰਿਕਾਰਡ ਕੀਤੀ ਸੀ ਪਰਿਵਾਰ ਵਿਛੋੜਾ ਉਹਦੇ ਵਿੱਚ ਇੱਕ ਕਵਿਤਾ ਰਿਕਾਰਡ ਕੀਤੀ ਸੀ ਮੇਰੇ ਕਲਗੀਆਂ ਵਾਲੇ ਪਾਤਸ਼ਾਹ ਸਰਦਾਰ ਬਚਿੱਤਰ ਸਿੰਘ ਨੂੰ ਲੈ ਕੇ ਅਤੇ ਕੋਟਲਾ ਪਠਾਣਾ ਵੱਲ ਨੂੰ ਚੱਲ ਪਏ ਨੇ ਚੰਡੀਗੜ੍ਹ ਦੇ ਲਾਗੇ ਗੁਰਦੁਆਰਾ ਭੱਠਾ ਸਾਹਿਬ ਹੈ ਉੱਥੇ ਨੇੜੇ ਹੀ ਹੈ ਇਹ ਨਗਰ ਕੋਟਲਾ ਪਠਾਣਾ ਅੱਜ ਕੱਲ੍ਹ ਉਹਦਾ ਨਾਂ ਕੋਟਲਾ ਲਿਹੰਗ ਖਾਂ ਕਰਕੇ ਪ੍ਰਸਿੱਧ ਹੈ ਇੱਥੇ ਇੱਕ ਪਰਿਵਾਰ ਰਹਿੰਦਾ ਹੈ ਜਿਹਦੇ ਉੱਤੇ ਕਲਗੀਆਂ ਵਾਲੇ ਪਾਤਸ਼ਾਹ ਨੂੰ ਬੜਾ ਭਰੋਸਾ ਹੈ ਸਤਿਗੁਰਾਂ ਦੇ ਚਰਨਾਂ ਦੇ ਨਾਲ ਉਹ ਜੁੜਿਆ ਹੋਇਆ ਪਰਿਵਾਰ ਹੈ ਭਾਵੇਂ ਧਰਮ ਦੂਜੇ ਦੇ ਬੰਦੇ ਨੇ ਪਰ ਪਿਆਰ ਮੁਹੱਬਤ ਜਿਹੜੀ ਹੈ ਉਹ ਕਲਗੀਆਂ ਵਾਲੇ ਪਾਤਸ਼ਾਹ ਦੇ ਨਾਲ ਬੜੀ ਹੈ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਦੇ ਸਮੇਂ ਸਤਿਗੁਰਾਂ ਦੀ ਸ਼ਰਨ ਵਿੱਚ ਇੱਕ ਮਨੁੱਖ ਗਿਆ ਉਹਦਾ ਨਾਂ ਸੀ ਨਾਰੰਗ ਖਾਂ ਉਹਦੇ ਘਰ ਦੇ ਵਿੱਚ ਕੋਈ ਔਲਾਦ ਨਹੀਂ ਸੀ ਜਦੋਂ ਅਰਜੋਈ ਕੀਤੀ ਸਤਿਗੁਰਾਂ ਦੇ ਅੱਗੇ ਔਰ ਬੜੀ ਤਨਮਨ ਦੇ ਨਾਲ ਸੇਵਾ ਕੀਤੀ ਸਤਿਗੁਰੂ ਜੀ ਦਿਆਲ ਹੋਏ ਨਾਰੰਗ ਖਾਂ ਦੇ ਘਰ ਇੱਕ ਪੁੱਤਰ ਪੈਦਾ ਹੋਇਆ ਉਹਦਾ ਨਾਂ ਰੱਖਿਆ ਗਿਆ ਲਿਹੰਗ ਖਾਂ ਲਿਹੰਗ ਖਾਂ ਦਾ ਛੋਟਾ ਜਿਹਾ ਪਰਿਵਾਰ ਹੈ ਪਤੀ ਪਤਨੀ ਨੇ ਇੱਕ ਘਰ ਦੇ ਵਿੱਚ ਇਹਨਾਂ ਦੇ ਬੇਟਾ ਹੈ ਉਹਦਾ ਨਾਂ ਹੈ ਆਲਮ ਖਾਂ ਇਹ ਰਾਏਕੋਟ ਦੇ ਰਹਿਣ ਵਾਲੇ ਰਾਏ ਕੱਲੀ ਚੌਧਰੀ ਦਾ ਮਾਦ ਹੈ ਇੱਕ ਬੇਟੀ ਹੈ ਉਹਦਾ ਨਾਂ ਹੈ ਮੁਮਤਾਜ਼ ਅਜੇ ਕੁਆਰੀ ਹੈ ਉਹਦਾ ਨਿਕਾਹ ਨਹੀਂ ਹੋਇਆ ਇਹ ਛੋਟਾ ਜਿਹਾ ਪਰਿਵਾਰ ਹੈ ਮੇਰੇ ਕਲਗੀਆਂ ਵਾਲੇ ਪਾਤਸ਼ਾਹ ਸਰਦਾਰ ਬਚਿੱਤਰ ਸਿੰਘ ਨੂੰ ਲੈ ਕੇ ਯਾਦ ਰਹੇ ਸਰਸਾ ਨਦੀ ਦੇ ਕਿਨਾਰੇ ਤੋਂ ਲੈ ਕੇ ਚਮਕੌਰ ਦੇ ਮੈਦਾਨ ਤੱਕ ਪੰਜ ਭਰਾ ਸ਼ਹੀਦ ਹੋਏ ਨੇ ਸਰਦਾਰ ਬਚਿੱਤਰ ਸਿੰਘ ਹੋਣੀ ਸਰਦਾਰ ਬਚਿੱਤਰ ਸਿੰਘ ਭਾਈ ਉਦੇ ਸਿੰਘ ਭਾਈ ਅਣਕ ਸਿੰਘ ਅਜਬ ਸਿੰਘ ਅਤੇ ਅਜੈਬ ਸਿੰਘ ਆਓ ਉੱਧਰ ਕਲਗੀਆਂ ਵਾਲੇ ਪਾਤਸ਼ਾਹ ਸਰਦਾਰ ਬਚਿੱਤਰ ਸਿੰਘ ਨੂੰ ਲੈ ਕੇ ਲਿਹੰਗ ਖਾਂ ਦੇ ਘਰ ਪਹੁੰਚ ਗਏ ਨੇ ਜਦੋਂ ਬਚਿੱਤਰ ਸਿੰਘ ਦੀ ਹਾਲਤ ਵੇਖੀ ਬੜਾ ਹੈਰਾਨ ਹੋਇਆ ਭੱਠਾ ਸਾਹਿਬ ਦੇ ਵਿੱਚ ਗਏ ਲਾ ਕੇ ਹੀ ਇਹਦਾ ਘਰ ਸੀ ਆਪਣੇ ਘਰ ਦੇ ਵਿੱਚ ਲੈ ਗਿਆ ਲਿਹੰਗ ਖਾਂ ਸਤਿਗੁਰਾਂ ਨੇ ਆਖਿਆ ਲਿਹੰਗ ਖਾਂ ਸਾਡੇ ਕੋਲ ਇੰਨਾ ਵਕਤ ਨਹੀਂ ਦੁਸ਼ਮਣ ਦੀਆਂ ਫੌਜਾਂ ਜਿਹੜੀਆਂ ਨੇ ਉਹ ਪਿੱਛੇ ਥਾਂ ਥਾਂ ਦੇ ਉੱਤੇ ਸਾਡਾ ਪਿੱਛਾ ਕਰ ਰਹੀਆਂ ਨੇ ਮਗਰ ਲੱਗੀਆਂ ਹੋਈਆਂ ਨੇ ਆਹ ਸਾਡਾ ਸਿਰਕੀ ਸਿੱਖ ਜਿਹੜਾ ਹਾਥੀਆਂ ਦੇ ਨਾਲ ਮੁਕਾਬਲੇ ਕਰਦਾ ਰਿਹਾ ਇਹਦੀ ਸੇਵਾ ਸੰਭਾਲ ਅਸੀਂ ਤੈਨੂੰ ਸੌਂਪਣ ਵਾਸਤੇ ਆਏ ਹਾਂ ਲਿਹੰਗ ਖਾਂ ਵੇਖੀ ਕਿਤੇ ਇਹਦੇ ਗਿਣਤੀ ਦੇ ਸਵਾਸ ਬਾਕੀ ਰਹਿੰਦੇ ਨੇ ਸੰਸਾਰ ਤੋਂ ਚਲੇ ਜਾਣਾ ਇਹ ਆਉਣ ਜਾਣ ਦੀ ਲੀਲਾ ਜਿਹੜੀ ਹੈ ਅਤੇ ਉਸ ਮਾਲਕ ਦੇ ਹੱਥ ਵਿੱਚ ਹੈ ਪਰ ਅੰਤਿਮ ਸਮੇਂ ਇਹਦੀ ਜਿਹੜੀ ਸੇਵਾ ਹੈ ਉਹਦੇ ਵਿੱਚ ਕੋਈ ਕਸਰ ਨਹੀਂ ਰਹਿਣੀ ਚਾਹੀਦੀ ਕੋਈ ਫਰਕ ਨਹੀਂ ਪੈਣਾ ਚਾਹੀਦਾ ਇਹਨੂੰ ਤੂੰ ਸਾਡਾ ਰੂਪ ਸਮਝ ਕੇ ਕਲਗੀਆਂ ਵਾਲੇ ਪਾਤਸ਼ਾਹ ਨੇ ਆਖਿਆ ਸੀ ਖਾਲਸਾ ਮੇਰੋ ਰੂਪ ਹੈ ਖਾਸ ਖਾਲਸੇ ਮੈਂ ਹਾਂ ਕਰੋ ਨਿਵਾਸ ਐਵੇਂ ਨਹੀਂ ਸੀ ਆਖਿਆ ਸਿੱਖਾਂ ਦੇ ਨਾਲ ਸਤਿਗੁਰੂ ਜੀ ਪਿਆਰ ਮੁਹੱਬਤ ਵੀ ਬੜੀ ਕਰਦੇ ਸਨ ਕਲਗੀਆਂ ਵਾਲੇ ਪਾਤਸ਼ਾਹ ਗੁਰਸਿੱਖਾਂ ਨੂੰ ਜਾਣ ਤੋਂ ਪਿਆਰਾ ਸਮਝਦੇ ਸਨ ਇੰਨੀ ਮੁਹੱਬਤ ਇੰਨਾ ਪਿਆਰ ਕਰਦੇ ਸਨ ਮੇਰੇ ਕਲਗੀਆਂ ਵਾਲੇ ਪਾਤਸ਼ਾਹ ਆਹ ਅੱਜ ਜ਼ਖਮੀ ਹੋਏ ਸਰਦਾਰ ਬਚਿੱਤਰ ਸਿੰਘ ਨੂੰ ਲਿਹੰਗ ਖਾਂ ਦੇ ਘਰ ਛੱਡ ਕੇ ਅਤੇ ਮੇਰੇ ਕਲਗੀਆਂ ਵਾਲੇ ਪਾਤਸ਼ਾਹ ਤੁਰਨ ਵੇਲੇ ਜਿਵੇਂ ਉਹਨੂੰ ਪੱਕੀਆਂ ਕਰ ਰਹੇ ਨੇ ਉਸ ਵਕਤ ਦੀ ਤਸਵੀਰ ਨੂੰ ਕਵੀ ਦੀ ਕਲਮ ਨੇ ਜਿਵੇਂ ਲਿਖਿਆ ਹੈ ਮੇਰੇ ਨਾਲ ਦੇ ਸਾਥੀ ਸਲਵੰਤ ਸਿੰਘ ਸਵਰਾਤ ਅਤੇ ਰਣਜੀਤ ਸਿੰਘ ਰਤਾਗੁੱਦਾ ਬਿਆਨ ਇਉਂ ਕਰਦੇ ਨੇ
ਖਾਨ ਜੀ ਮੇਰੀ ਜਾਨ ਦਾ ਟੁਕੜਾ ਸਿਦਕੀ ਸਿੰਘ ਸਦਾਵੇ ਲੋੜ ਪੈਣ ਤੇ ਮਰਦ ਸੂਰਮਾ ਇੱਕ ਤੋਂ ਦਸ ਹੋ ਜਾਵੇ
ਇਹਨਾਂ ਦੇ ਪਰਿਵਾਰ ਸਾਰੇ ਦਾ ਅੰਤ ਕੋਈ ਨਹੀਂ ਆਉਂਦਾ ਖਾਨ ਸਾਹਿਬ ਜੀ ਸਮਝ ਕੇ ਮੈਨੂੰ ਸੇਵਾ ਰਹੀ ਕਮਾਉਂਦਾ
ਖਾਨ ਜੀ ਮੇਰੀ ਜਾਨ ਦਾ ਟੁਕੜਾ ਸਿਦਕੀ ਸਿੰਘ ਸਦਾਵੇ ਲੋੜ ਪੈਣ ਤੇ ਮਰਦ ਸੂਰਮਾ ਇੱਕ ਤੋਂ ਦਸ ਹੋ ਜਾਵੇ
ਇਹਨਾਂ ਦੇ ਪਰਿਵਾਰ ਸਾਰੇ ਦਾ ਅੰਤ ਕੋਈ ਨਹੀਂ ਆਉਂਦਾ ਖਾਨ ਸਾਹਿਬ ਜੀ ਸਮਝ ਕੇ ਮੈਨੂੰ ਸੇਵਾ ਰਹੀ ਕਮਾਉਂਦਾ
ਠੌਰ ਮਰਦ ਸ਼ੇਰ ਪਚਿੱਤਰ ਸੂਰਾ ਜਿਸਨੇ ਡੇਗ ਪਹਾੜ ਹੈਂਕੜੀ ਕਰਤੇ ਚੂਰਾ ਚੂਰਾ
ਉਹ ਕਰਕੇ ਜ਼ਖਮ ਸਾਫ ਤੂੰ ਇਸ ਦੇ ਮਰਮਾ ਨਹੀਂ ਲਗਾਉਂਦਾ ਖਾਨ ਸਾਹਿਬ ਜੀ ਸਮਝ ਕੇ ਮੈਨੂੰ ਸੇਵਾ ਰਹੀ ਕਮਾਉਂਦਾ
ਤੇਰੀ ਸਾਡੀ ਤੋੜਾ ਨਿਭੇਗੀ ਮਰਦਾ ਪ੍ਰੇਮ ਪਰੀਤੀ ਸਿੰਘ ਦੀ ਸੇਵ ਕਮਾਉਣ ਵਾਸਤੇ ਜੋ ਤੈ ਹਿੰਮਤ ਕੀਤੀ
ਉਹ ਬਿਪਤਾ ਪਈ ਤੋਂ ਵਿਰਲਾ ਨਿਤਰੇ ਹਰ ਕੰਨੀ ਕਤਰਾਉਂਦਾ ਖਾਨ ਸਾਹਿਬ ਜੀ ਸਮਝ ਕੇ ਮੈਨੂੰ ਸੇਵਾ ਰਹੀ ਕਮਾਉਂਦਾ
ਸਭ ਇਸ ਨੂੰ ਅਸੀਂ ਤੁਰ ਜੀਏ ਅਸੀਂ ਤੁਰ ਜੀਏ ਮਗਰ ਫੌਜ ਦਾ ਘੇਰਾ ਹੱਥ ਪਸਾਰਾ ਦਿਸੇ ਨ ਕਿਧਰੇ ਕਾਲੀ ਰਾਤ ਹਨੇਰਾ
ਉਹ ਖੂਨ ਵਗੇ ਪਰਨਾਲੀਆਂ ਵਾਂਗੂ ਓ ਖੂਨ ਵਗੇ ਪਰਨਾਲੀਆਂ ਵਾਂਗੂ ਵਾਹਿਗੁਰੂ ਮੁਖੋਂ ਤਿਆਉਂਦਾ ਖਾਨ ਸਾਹਿਬ ਜੀ ਸਮਝ ਕੇ ਮੈਨੂੰ ਸੇਵਾ ਰਹੀ ਕਮਾਉਂਦਾ
ਲੈ ਜਾ ਤੂੰ ਮਮਤਾਜ ਇਸ ਨੂੰ ਅੰਦਰ ਜਾ ਲਟਾ ਦੇ ਤੂੰ ਆਪਣੀ ਸੇਵਾ ਦਾ ਹਿੱਸਾ ਸਿੰਘ ਦੇ ਨਾਂ ਲਿਖਵਾ ਦੇ
ਉਹ ਸੇਵਾ ਤੇ ਸਿਮਰਨ ਨਹੀਂ ਬੇਟੀ ਜਗਤ ਨਾ ਚਮਕਾਉਂਦਾ ਖਾਨ ਸਾਹਿਬ ਜੀ ਸਮਝ ਕੇ ਮੈਨੂੰ ਸੇਵਾ ਰਹੀ ਕਮਾਉਂਦਾ
ਅੰਦਰ ਵਾੜ ਮਾਰਤਾ ਬੂਹਾ ਅੰਦਰ ਵਾੜ ਮਾਰਤਾ ਬੂਹਾ ਦੇਵੀ ਸੇਵਕ ਮਾਵੇ ਕਰਕੇ ਜ਼ਖਮਾਂ ਉੱਪਰ ਪੱਟੀਆਂ ਮਲਮ ਫੱਟਾ ਤੇ ਲਾਵੇ
ਉਹ ਨਿਮਕ ਪਾਣੀ ਦੀਆਂ ਕਰੇ ਟਿਕੋਰਾ ਜੋ ਹੈ ਰਾਮ ਪਚਾਉਂਦਾ ਖਾਨ ਸਾਹਿਬ ਜੀ ਸਮਝ ਕੇ ਮੈਨੂੰ ਸੇਵਾ ਰਹੀ ਕਮਾਉਂਦਾ
ਦੋਵੇਂ ਸੇਵਕਾ ਪਰਉਪਕਾਰੀ ਪਰਉਪਕਾਰ ਚਰੁਜੇ ਜੀ ਹੁਣ ਵੇਖ ਕੇ ਵਗਿਆ ਦੁਸ਼ਮਣ ਆਣ ਕੋਟਲੇ ਪੁੱਜੇ ਜੀ
ਉਹ ਸਿੰਘ ਗੁਰੂ ਹਨ ਏਧਰ ਗੁਜਰੇ ਕਿਉਂ ਨੀ ਸੱਚ ਫਰਮਾਉਂਦਾ ਖਾਨ ਸਾਹਿਬ ਜੀ ਸਮਝ ਕੇ ਮੈਨੂੰ ਸੇਵਾ ਰਹੀ ਕਮਾਉਂਦਾ
ਪਿਛਲੇ ਸਮੇਂ ਵਿੱਚ ਗੁਰਸਿੱਖਾਂ ਦੇ ਆਚਰਣ ਵੀ ਬੜੇ ਉੱਚੇ ਸਨ ਔਰ ਦੁਨੀਆਂ ਦੇ ਲੋਕ ਵੀ ਉਹਨਾਂ ਗੁਰਸਿੱਖਾਂ ਦੇ ਉੱਤੋਂ ਆਪਣੀ ਜਾਨ ਵਾਰਦੇ ਸਨ ਆਪਣੇ ਆਪ ਨੂੰ ਬਿਪਤਾ ਦੇ ਵਿੱਚ ਪਾ ਕੇ ਦੁੱਖਾਂ ਵਿੱਚ ਪਾ ਕੇ ਵੀ ਗੁਰਸਿੱਖਾਂ ਨੂੰ ਕਲਗੀਆਂ ਵਾਲੇ ਦੇ ਪਾਤਸ਼ਾਹ ਦਾ ਰੂਪ ਸਮਝ ਕੇ ਲੋਕ ਸੇਵਾ ਕਰਦੇ ਸਨ ਇੰਨਾ ਕਿਰਦਾਰ ਸਿੱਖੀ ਦਾ ਉਹਨਾਂ ਵਕਤਾਂ ਵਿੱਚ ਹਰ ਦਿਲ ਦੇ ਵਿੱਚ ਬਣਿਆ ਹੋਇਆ ਸੀ ਹਰ ਰੂਹ ਜਿਹੜੀ ਸੀ ਹਰ ਮਨੁੱਖ ਜਿਹੜਾ ਸੀ ਉਹ ਗੁਰਸਿੱਖ ਦਾ ਸਤਿਕਾਰ ਕਰਦਾ ਸੀ ਇਹੋ ਜਿਹਾ ਜੀਵਨ ਗੁਰਸਿੱਖਾਂ ਨੇ ਉਸ ਵਕਤ ਬਣਾਇਆ ਹੋਇਆ ਸੀ ਗੁਰੂ ਮਿਹਰ ਕਰੇ ਅੱਜ ਵੀ ਸਾਡਾ ਜੀਵਨ ਜਿਹੜਾ ਇੰਨਾ ਉੱਚਾ ਸੁੱਚਾ ਬਣ ਜਾਵੇ ਗੁਰੂ ਸਾਡੇ 'ਤੇ ਦਿਆਲ ਹੋਵੇ ਦੁਨੀਆ ਦੇ ਲੋਕਾਂ ਦੇ ਦਿਲਾਂ ਵਿੱਚ ਅੱਜ ਵੀ ਸਾਡੀ ਜਗ੍ਹਾ ਜਿਹੜੀ ਹੈ ਉਹ ਬਣ ਜਾਵੇ ਸਿੱਖੀ ਭੇਸ ਵਿੱਚ ਜਦੋਂ ਕਿਤੇ ਕਿਤੇ ਕੋਈ ਗਲਤੀ ਕਰਦਾ ਹੈ ਉਸ ਗੱਲ ਦਾ ਅਸਰ ਜਿਹੜਾ ਹੈ ਉਹ ਸਮਾਜ ਦੇ ਉੱਤੇ ਬੜਾ ਪੈਂਦਾ ਹੈ ਪਰ ਅੱਜ ਫਿਰ ਵੀ ਜਿਹੜੀ ਸਿੱਖੀ ਹੈ ਜਿੰਨਾ ਗੁਰਸਿੱਖ ਪਰ ਉਪਕਾਰ ਕਰਦਾ ਅਤੇ ਜਿੰਨਾ ਸਿੱਖ ਦੂਜੇ ਦੀ ਖਾਤਰ ਆਪਣੀ ਜ਼ਿੰਦਗੀ ਦੇ ਉੱਤੇ ਦੁੱਖ ਮੁਸੀਬਤਾਂ ਝੱਲ ਕੇ ਜੋ ਕੁਝ ਕਰ ਲੈਂਦਾ ਹੈ ਉਹ ਸ਼ਹਿਰ ਦੀ ਦੁਨੀਆਂ ਦੇ ਹੋਰ ਲੋਕ ਕਰ ਸਕਦੇ ਹੋ ਸਿੱਖ ਅਣਖ ਲਈ ਵੀ ਲੜਦਾ ਹੈ ਸਵੈਮਾਣ ਲਈ ਲੜਦਾ ਇੱਜ਼ਤ ਲਈ ਲੜਦਾ ਹੈ ਕਰਤਾਰ ਸਿੰਘ ਸਰਾਭੇ ਵਰਗੇ ਮਨੁੱਖ ਜਿਹੜੇ ਨੇ ਇਹਨਾਂ ਗੱਲਾਂ ਦੀ ਉਦਾਹਰਣ ਨੇ ਕੇਵਲ ਕੋਈ ਇਕੱਲਿਆਂ ਦਾ ਮਸਲਾ ਨਹੀਂ ਸੀ ਇੱਕ ਹਿੰਦੁਸਤਾਨ ਦੀ ਇੱਜ਼ਤ ਦਾ ਸਵਾਲ ਸੀ ਵਿਦੇਸ਼ਾਂ ਦੇ ਵਿੱਚ ਅਮੈਰੀਕਾ ਦੀ ਧਰਤੀ ਦੇ ਉੱਤੇ ਆਇਆ ਸਰਦਾਰ ਕਰਤਾਰ ਸਿੰਘ ਸਰਾਭਾ ਮਾਇਆ ਦੇ ਨਾਲ ਪਿਆਰ ਨਹੀਂ ਕੀਤਾ ਵਿਦੇਸ਼ਾਂ ਵਿੱਚ ਆਉਣ ਵਾਸਤੇ ਲੋਕ ਤੜਫਦੇ ਸਨ ਪੜ੍ਹਿਆ ਲਿਖਿਆ ਵੀ ਸੀ ਹੋਣਹਾਰ ਵੀ ਸੀ ਬੜੀ ਵੱਡੀ ਤਰੱਕੀ ਕਰ ਸਕਦਾ ਸੀ ਕਰਤਾਰ ਸਿੰਘ ਸਰਾਭਾ, ਪਰ ਜਿਹੜੀ ਮੰਜ਼ਿਲ 'ਤੇ ਉਹ ਤੁਰਿਆ, ਉਸ ਮੰਜ਼ਿਲ 'ਤੇ ਵੀ ਜਿੰਨੀ ਉਹਨੇ ਤਰੱਕੀ ਕੀਤੀ, ਉਸਨੇ ਦੁਨੀਆ ਨੂੰ ਹੈਰਾਨ ਕਰਕੇ ਰੱਖ ਦਿੱਤਾ, ਨਹੀਂ ਪਰਵਾਹ ਕੀਤੀ ਕਿਸੇ ਗੱਲ ਦੀ। ਹਿੰਦੁਸਤਾਨ ਦੀ ਆਜ਼ਾਦੀ ਦੇ ਬਦਲੇ ਉਸ ਮੈਦਾਨ ਵਿੱਚ ਨਿਤਰ ਕੇ ਮਰਦਾਂ ਵਾਂਗ ਲੜਿਆ। ਅਨੇਕਾਂ ਹੀ ਮਰਦ, ਕਿਹਦੀ ਕਿਹਦੀ ਗੱਲ ਕਰਾਂ, ਇਹ ਸਿੱਖੀ ਸਿਧਾਂਤਾਂ ਦੇ ਉੱਤੇ ਚੱਲ ਕੇ ਜਿਹਨਾਂ ਨੇ ਕੌਮ ਦੀ ਖਾਤਰ, ਧਰਮ ਦੀ ਖਾਤਰ, ਦੇਸ਼ ਦੀ ਖਾਤਰ ਜਿਹਨਾਂ ਨੇ ਕੁਰਬਾਨੀਆਂ ਕੀਤੀਆਂ। ਇੱਕ ਵਾਰੀ ਸਾਰੀ ਸੰਗਤ ਆਖੋ ਜੀ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਕਤ ਇੰਨਾ ਜ਼ਿਆਦਾ ਨਹੀਂ, ਗੁਰੂ ਸਾਹਿਬ ਨੇ ਬੜੀ ਕਿਰਪਾ ਕੀਤੀ ਹੈ, ਤਕਰੀਬਨ ਇੱਕ ਮਹੀਨੇ ਤੋਂ ਇਹ ਜਥਾ ਆਪ ਜੀ ਦੇ ਦਰਸ਼ਨ ਦਾਰੇ ਕਰ ਰਿਹਾ। ਦੋ ਕੁ ਦਿਨ ਦਾ ਸਮਾਂ ਬਾਕੀ ਹੈ, ਜਿਵੇਂ ਗੁਰੂ ਸਾਹਿਬ ਕਿਰਪਾ ਕਰਨਗੇ, ਆਪ ਜੀ ਦੇ ਦਰਸ਼ਨ ਦਾਰੇ ਕਰਨ ਦਾ ਯਤਨ ਕਰਾਂਗੇ। ਆਓ, ਮੇਰੇ ਕਲਗੀਆਂ ਵਾਲੇ ਪਾਤਸ਼ਾਹ ਛੱਡ ਕੇ ਆ ਗਏ ਨੇ ਪੱਕੀ ਕਰਕੇ ਲਿਹਾਂਗ ਖਾਂ ਨੂੰ। ਲਿਹਾਂਗ ਖਾਂ ਨੇ ਆਪਣੀ ਬੇਟੀ ਮੁਮਤਾਜ਼ ਜੀ ਦਾ ਅਜੇ ਨਿਕਾਹ ਨਹੀਂ ਹੋਇਆ, ਉਹਦੀ ਡਿਊਟੀ ਲਾਤੀ, ਬੇਟਾ ਇਹ ਕਲਗੀਆਂ ਵਾਲੇ ਪਾਤਸ਼ਾਹ ਦਾ ਸਿੱਖ ਹੈ, ਇਹਦੀ ਸੇਵਾ ਕਰ। ਇਹ ਕਮਰੇ ਵਿੱਚ ਲਟਾ ਦਿੱਤਾ ਹੈ। ਸਰਦਾਰ ਬਚਿੱਤਰ ਸਿੰਘ ਨੂੰ ਗਰਮ ਪਾਣੀ ਨਮਕ ਪਾ ਕੇ ਟਕੋਰਾਂ ਕਰਨ ਲੱਗ ਪਈ ਉਹ ਦੇਵੀ। ਇੰਨੇ ਚਿਰ ਨੂੰ ਖੂਨ ਦਾ ਔਰ ਘੋੜਿਆਂ ਦਾ ਖੁਰਾ ਵੇਖਦਿਆਂ ਹੋਇਆਂ ਗਸ਼ਤੀ ਫੌਜਾਂ ਦੀ ਇੱਕ ਟੁਕੜੀ ਉਹ ਲਿਹਾਂਗ ਖਾਂ ਦੇ ਭੱਠੇ 'ਤੇ ਆਈ। ਫਿਰ ਨੇੜੇ ਹੀ ਉਹਦਾ ਘਰ ਸੀ, ਉਹਦੇ ਘਰ ਨੂੰ ਆ ਕੇ ਘੇਰਾ ਪਾ ਲਿਆ। ਘੇਰਾ ਇੰਨਾ ਜ਼ਬਰਦਸਤ ਪਾਇਆ ਹੈ, ਚਾਰ ਚੁਫੇਰਾ ਘਰ ਦਾ ਸੀਲ ਕੀਤਾ ਹੋਇਆ। ਹਰਲ ਹਰਲ ਕਰਦੇ ਉਹ ਨਾਇਲਕਾਰਾਂ ਨੇ ਲਿਹਾਂਗ ਖਾਂ ਦੇ ਘਰ ਦੀ ਤਲਾਸ਼ੀ ਕਰਨੀ ਸ਼ੁਰੂ ਕਰ ਦਿੱਤੀ। ਇੱਧਰ ਉੱਧਰ ਵੇਖਿਆ, ਚਾਰ ਚੁਫੇਰੇ ਕੱਲੀ ਕੱਲੀ ਨੁੱਕਰ, ਕੱਲਾ ਕੱਲਾ ਘਰ ਦਾ ਕੋਣਾ, ਛਾਣਬੀਣ ਕੀਤੀ, ਕੁਝ ਪ੍ਰਾਪਤ ਨਹੀਂ ਹੋਇਆ। ਜਿਸ ਕਮਰੇ ਵਿੱਚ ਸਰਦਾਰ ਬਚਿੱਤਰ ਸਿੰਘ ਨੂੰ ਬਿਠਾਇਆ ਹੋਇਆ ਸੀ, ਉਹਦੇ ਜ਼ਖਮਾਂ ਦੇ ਉੱਤੇ ਪੱਟੀਆਂ ਕੀਤੀਆਂ ਜਾ ਰਹੀਆਂ ਸਨ, ਉਸ ਕਮਰੇ ਨੂੰ ਬਾਹਰੋਂ ਦਰਵਾਜ਼ੇ ਤੋਂ ਕੁੰਡਾ ਲਾ ਕੇ ਅਤੇ ਜਿੰਦਾ ਮਾਰਿਆ ਹੋਇਆ। ਪੁਲਿਸ ਵੇਖ ਕੇ, ਇੱਕ ਰਾਜਨੀਤੀ ਸੀ, ਲਿਹਾਂਗ ਖਾਂ ਨੇ ਸਮਝਿਆ ਕਿ ਵਿਪਤਾ ਦਾ ਸਮਾਂ ਹੈ, ਇਸ ਸਮੇਂ ਦੇ ਵਿੱਚੋਂ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਬਚਣ ਵਾਸਤੇ ਉਹਨੇ ਉਪਰਾਲਾ ਕੀਤਾ, ਜਿੰਦਰਾ ਲਾ ਦਿੱਤਾ ਹੈ। ਹੁਣ ਮਨ 'ਚ ਸੋਚਦਾ, ਮਣਾ ਇਹਨਾਂ ਸ਼ਾਹੀ ਅਫਸਰਾਂ ਨੇ ਮੈਨੂੰ ਪੁੱਛਣਾ ਵੀ ਹੈ ਕਿ ਮੈਂ ਵੀ ਇਸਲਾਮ ਦਾ ਬੰਦਾ। ਕੋਈ ਜਵਾਬ ਦੇਣ ਵਾਸਤੇ ਉਹ ਆਪਣੇ ਦਿਲ ਦੇ ਵਿੱਚ ਤਜਵੀਜ਼ਾਂ ਬਣਾ ਰਿਹਾ ਸੀ, ਉਹ ਤਜਵੀਜ਼ਾਂ ਉਹਦੇ ਦਿਲ ਦੇ ਵਿੱਚ ਬਣ ਗਈਆਂ। ਇੰਨੇ ਚਿਰ ਨੂੰ ਅਫਸਰਾਂ ਨੇ ਘਰ ਦੀ ਛਾਣਬੀਣ ਕਰਦਿਆਂ ਹੋਇਆਂ ਉਹ ਜਿਹੜਾ ਦਰਵਾਜ਼ਾ ਬੰਦ ਹੈ ਉਹਦੇ ਅੱਗੇ ਆ ਕੇ ਆਖਿਆ, ਲਿਹਾਂਗ ਖਾਂ ਆਹ ਦਰਵਾਜ਼ਾ ਖੋਲ੍ਹ, ਜਿਹੜਾ ਜਿੰਦਰਾ ਖੋਲ੍ਹ, ਇਹਦੇ ਕਮਰੇ ਦੀ ਵੀ ਅਸਾਂ ਤਲਾਸ਼ੀ ਕਰਨੀ ਹੈ, ਸਾਨੂੰ ਇਸ ਕਮਰੇ ਦੇ ਵਿੱਚ ਵੀ ਸ਼ੱਕ ਹੈ। ਲਿਹਾਂਗ ਖਾਂ ਨੇ ਆਖਿਆ, ਜਨਾਬ ਤੁਸੀਂ ਸ਼ਾਹੀ ਅਫਸਰ ਜੇ, ਮੈਂ ਵੀ ਇਸਲਾਮ ਦਾ ਬੰਦਾ ਹੈ, ਇਹਦੇ ਵਿੱਚ ਮੇਰੀ ਧੀ ਅਤੇ ਮੇਰਾ ਜਵਾਈ ਬੈਠੇ ਹੋਏ ਨੇ, ਮੇਰੀ ਧੀ ਨੇ ਸਤਰ ਰੱਖਿਆ ਹੋਇਆ। ਇਸਲਾਮ ਦਾ ਇੱਕ ਕਾਨੂੰਨ ਹੈ, ਜਿੱਥੇ ਸਤਰ ਰੱਖ ਕੇ ਕੋਈ ਇਸਲਾਮ ਦੀ ਬੇਟੀ ਲੜਕੀ ਬੈਠੀ ਹੋਵੇ, ਇਸਲਾਮ ਦਾ ਦੂਜਾ ਬੰਦਾ ਉੱਥੇ ਕਦੇ ਵੀ ਨਹੀਂ ਜਾ ਸਕਦਾ, ਇਹ ਕਾਨੂੰਨ ਹੈ ਉਹਨਾਂ ਦਾ, ਸਾਡੇ ਹਿੰਦੁਸਤਾਨ ਦਾ ਤਾਂ ਕੋਈ ਕਾਨੂੰਨ ਹੀ ਨਹੀਂ। ਇੱਥੇ ਤਾਂ ਸ਼ਰੇਆਮ ਥਾਣਿਆਂ 'ਚ ਇਸ ਤਰ੍ਹਾਂ ਰੋਲੀਆਂ ਗਈਆਂ, ਸਾਡੀਆਂ ਧੀਆਂ ਭੈਣਾਂ ਦੀਆਂ ਬੇਇੱਜ਼ਤੀ ਕੀਤੀ ਗਈ। ਜਿਹੜੇ ਸਿੱਖ ਹਿੰਦੁਸਤਾਨ ਦੀਆਂ ਦੇਵੀਆਂ ਦੀ ਇੱਜ਼ਤ ਬਚਾਉਂਦੇ ਰਹੇ, 20-20 ਹਜ਼ਾਰ ਲੜਕੀ ਛਡਾ ਕੇ ਹਿੰਦੂਆਂ ਦੀ ਘਰਾਂ ਵਿੱਚ ਛੱਡ ਕੇ ਆਉਂਦੇ ਰਹੇ, ਪੱਲਿਓਂ ਖਰਚਾ ਦੇ ਕੇ, ਬੜੀ ਇੱਜ਼ਤ ਦੇ ਨਾਲ, ਬੜੇ ਸਤਿਕਾਰ ਦੇ ਨਾਲ, ਜਿਹੜਾ ਹਸ਼ਰ ਉਹਨਾਂ ਦੇ ਪਰਿਵਾਰਾਂ ਦੇ ਉੱਤੇ ਹੋਇਆ ਇਹ ਕਿਸੇ ਤੋਂ ਲੁਕਿਆ ਛਿਪਿਆ ਨਹੀਂ। ਮੈਂ ਇਸ ਪਾਸੇ ਨਾ ਜਾਵਾਂ। ਆਓ, ਜਦੋਂ ਲਿਹਾਂਗ ਖਾਂ ਨੇ ਗੱਲ ਆਖੀ, ਉਹਨੇ ਆਖਿਆ, ਨਹੀਂ ਲਿਹਾਂਗ ਖਾਂ, ਸਾਨੂੰ ਛੱਕ ਕੇ ਦਰਵਾਜ਼ਾ ਤੈਨੂੰ ਖੋਲ੍ਹਣਾ ਪਵੇਗਾ, ਖੋਲ੍ਹਦੇ ਨਹੀਂ ਤਾਂ ਅਸੀਂ ਜਿੰਦਰਾ ਤੋੜ ਦੇਣ। ਲਿਹਾਂਗ ਖਾਂ ਨੇ ਆਪਣੀ ਤਲਵਾਰ ਦੇ ਉੱਤੇ ਹੱਥ ਪਾ ਕੇ ਆਖਿਆ, ਤੂੰ ਇੱਕ ਸ਼ਾਹੀ ਅਫਸਰ ਹੈ, ਤੈਨੂੰ ਇਸਲਾਮ ਦੇ ਕਾਨੂੰਨ ਦਾ ਪਤਾ ਨਹੀਂ, ਮੇਰੇ ਸਰੀਰ ਵਿੱਚ ਜਿੰਨੀ ਦੇਰ ਤੱਕ ਪ੍ਰਾਣ ਨੇ, ਤੇਰੀ ਕੀ ਹਮਤਾ ਹੈ, ਤੂੰ ਇਸ ਦਰਵਾਜ਼ੇ ਦਾ ਜਿੰਦਰਾ ਤੋੜ ਜਾਵੇਂ। ਮੈਂ ਤੈਨੂੰ ਕਹਾਣੀ 'ਤੇ ਦੱਸੀ ਹੈ ਕਿ ਮੇਰੀ ਧੀ ਅਤੇ ਮੇਰਾ ਜਵਾਈ ਸਤਰ ਆ ਕੇ ਬੈਠੇ ਹੋਏ ਨੇ, ਜੇ ਤੇਰੇ 'ਚ ਹਿੰਮਤ ਹੈ ਤੂੰ ਦਰਵਾਜ਼ੇ ਨੂੰ ਹੱਥ ਲਾ ਕੇ ਵਿਖਾ। ਅਫਸਰ ਨੇ ਆਖਿਆ, ਸਾਡਾ ਸ਼ੱਕ ਕਿਵੇਂ ਨਿਵਰਤ ਹੋਏਗਾ। ਆਖਿਆ, ਮੈਂ ਆਪਣੀ ਧੀ ਮੇਰੀ ਅੰਦਰ ਹੈ, ਮੈਂ ਪੁੱਛ ਦੇਣਾ, ਮੇਰੇ ਜਵਾਈ ਦੀ ਹਾਲਤ ਥੋੜ੍ਹੀ ਜਿਹੀ ਖਰਾਬ ਸੀ, ਸਿਹਤ ਢਿੱਲੀ ਸੀ, ਮੈਂ ਪੁੱਛ ਦੇਣਾ, ਜੇ ਠੀਕ ਹੋਏ ਤਾਂ ਤੁਹਾਡੀ ਗੱਲਬਾਤ ਕਰਵਾ ਦਿਆਂਗੇ, ਪਰ ਦਰਵਾਜ਼ਾ ਨਹੀਂ ਖੁੱਲ੍ਹ ਸਕਦਾ। ਆ ਹੁਣ ਬਾਹਰ ਲਿਹਾਂਗ ਖਾਂ ਦੀਆਂ ਗੱਲਾਂ ਨੂੰ ਉਹਦੀ ਬੇਟੀ ਮੁਮਤਾਜ਼ ਸੁਣ ਰਹੀ ਹੈ ਅੰਦਰ। ਲਿਹਾਂਗ ਖਾਂ ਅੰਦਰੋਂ ਬਾਹਰੋਂ ਆਵਾਜ਼ ਦੇ ਰਿਹਾ, ਔਰ ਉਹਦੀ ਬੇਟੀ, ਉਹਦੀ ਧੀ ਜਿਹੜੀ ਕਮਰੇ ਦੇ ਵਿੱਚ ਹੈ, ਬਚਿੱਤਰ ਸਿੰਘ ਵੀ ਹੈ, ਉਹ ਅੱਗੋਂ ਕੀ ਉੱਤਰ ਦੇ ਰਹੀ ਹੈ। ਇੱਕ ਪਾਸੇ ਨਿਹਾਂਗ ਖਾਂ, ਦੂਜੇ ਪਾਸੇ ਉਹਦੀ ਬੇਟੀ ਮੁਮਤਾਜ਼, ਜਿਵੇਂ ਸਵਾਲ ਜਵਾਬ ਹੋ ਰਹੇ ਨੇ। ਬਾਪ ਦਰਵਾਜ਼ੇ ਦੇ ਬਾਹਰ ਖਲੋਤਾ ਹੈ, ਸ਼ਾਹੀ ਅਫਸਰ, ਪੁਲਿਸ ਵੀ ਖਲੋਤੀ ਹੋਈ ਹੈ, ਔਰ ਕਮਰੇ ਦੇ ਵਿੱਚ ਉਹਦੀ ਬੇਟੀ ਮੁਮਤਾਜ਼ ਹੈ। ਜਿਵੇਂ ਉਹਨਾਂ ਦੇ ਆਪਸ ਵਿੱਚ ਸਵਾਲ ਜਵਾਬ, ਉੱਤਰ ਪ੍ਰਸ਼ਨ ਹੋ ਰਹੇ ਨੇ, ਉਸ ਵਕਤ ਦੀ ਤਸਵੀਰ ਨੂੰ ਪੇਸ਼ ਇਉਂ ਕੀਤਾ ਜਾ ਰਿਹਾ।
ਹੱਸ ਕਿਹਾ ਨਿਹੰਗ ਖਾਂ ਨੇ, ਛਾ ਜੀ ਲੜਕੀ ਤੋਂ ਪੁੱਛ ਲੈਨਾ, ਜੇ ਸੁੱਤਾ ਦਮਾਦ ਪਿਆ ਉਸ ਨੂੰ ਹੁਣੇ ਉਠਾ ਦੇ, ਕਹਿੰਦਾ ਕਹਾਂ ਹੋ ਲਾਗੇ, ਮਮਤਾਜ ਬਤਾ ਮੈਨੂੰ, ਬਰਖਰਦਾਰ ਸੁਤਾ ਕੇ ਜਾਗੇ, ਮਮਤਾਜ ਬਤਾ ਮੈਨੂੰ, ਬਰਖਰਦਾਰ ਸੁਤਾ ਕੇ ਜਾਗੇ।
ਅੱਬਾ ਜੀ ਦਿਨ ਸਾਰਾ ਵਿਲਕਦਾ ਰਿਹਾ ਨੀਂਦ ਨਾ ਆਈ, ਥੋੜਾ ਚਿਰ ਹੋ ਗਿਆ ਹੈ ਉਸਨੂੰ ਕਰ ਗਈ ਅਸਰ ਦਵਾਈ, ਬਦਲਿਆ ਚਿਹਰਾ ਹੈ ਮਸਾਂ ਆਰਾਮ ਲਿਆ, ਸੁਖੀ ਹੋ ਸੌ ਰਿਹਾ ਹੈ ਚੰਨ ਮੇਰਾ, ਹੈ ਮਸਾਂ ਆਰਾਮ ਲਿਆ ਸੁਖੀ ਹੋ ਸੌ ਰਿਹਾ ਹੈ ਚੰਨ ਮੇਰਾ।
ਹੱਸ ਕਿਹਾ ਨਿਹੰਗ ਖਾਂ ਨੇ, ਸ਼ਾਹ ਜੀ ਬੇਟੀ ਤੋਂ ਪੁੱਛ ਲੈਨਾ, ਜੇ ਸੁੱਤਾ ਦਮਾਦ ਪਿਆ ਉਸਨੂੰ ਹੁਣੇ ਉਠਾ ਦੇ, ਕਹਿਨਾ ਕਹਾਂ ਹੋ ਲਾਗੇ ਮਮਤਾਜ ਬਤਾ ਮੈਨੂੰ, ਬਰਖਰਦਾਰ ਸੁਤਾ ਕੇ ਜਾਗੇ, ਮਮਤਾਜ ਬਤਾ ਮੈਨੂੰ ਬਰਖਰਦਾਰ ਸੁਤਾ ਕੇ ਜਾਗੇ।
ਓ ਅੱਬਾ ਜੀ ਦਿਨ ਸਾਰਾ ਹੀ, ਅੱਬਾ ਜੀ ਦਿਨ ਸਾਰਾ ਵਿਲਕਦਾ ਰਿਹਾ ਨੀਂਦ ਨਾ ਆਈ, ਥੋੜਾ ਚਿਰ ਹੋ ਗਿਆ ਹੈ ਉਸਨੂੰ ਕਰ ਗਈ ਅਸਰ ਦਵਾਈ, ਬਦਲਿਆ ਚਿਹਰਾ ਹੈ ਮਸਾਂ ਆਰਾਮ ਲਿਆ, ਸੁਖੀ ਹੋ ਸੌ ਰਿਹਾ ਹੈ ਚੰਨ ਮੇਰਾ, ਹੈ ਮਸਾਂ ਆਰਾਮ ਲਿਆ ਸੁਖੀ ਹੋ ਸੌ ਰਿਹਾ ਹੈ ਚੰਨ ਮੇਰਾ।
ਸਾਜੀ ਜੀ ਸਤਰ ਰੱਖੇ ਰਹਿੰਦਾ ਕੋਲ ਦਮਾਦ ਹਮਾਰਾ, ਨਾ ਗੁਰੂ ਵੇਖਿਆ ਹੈ ਨਾ ਕੋ ਵੇਖਿਆ ਸਿੰਘ ਪਿਆਰਾ, ਲੰਘ ਗਏ ਆਗੇ ਮਮਤਾਜ ਬਤਾ ਮੈਨੂੰ, ਬਰਖਰਦਾਰ ਸੁਤਾ ਕੇ ਜਾਗੇ, ਮਮਤਾਜ ਬਤਾ ਮੈਨੂੰ ਬਰਖਰਦਾਰ ਸੁਤਾ ਕੇ ਜਾਗੇ।
ਓ ਮੈਂ ਸੇਵਾ ਕਰਦੀ ਹਾਂ, ਮੈਂ ਸੇਵਾ ਕਰਦੀ ਹਾਂ ਬਣ ਕੇ ਤੇ ਚਰਨਾਂ ਦੀ ਦਾਸੀ, ਉੱਠ ਕੇ ਤੁਰ ਸਕਦੇ ਨੀ ਬਹੁਤੇ ਚਿਹਰੇ ਤੇ ਉਦਾਸੀ, ਕਿਹਾ ਬਥੇਰਾ ਹੈ ਮਸਾਂ ਆਰਾਮ ਲਿਆ ਸੁਖੀ ਹੋ ਸੌ ਰਿਹਾ ਹੈ ਚੰਨ ਮੇਰਾ, ਹੈ ਮਸਾਂ ਆਰਾਮ ਲਿਆ ਸੁਖੀ ਹੋ ਸੌ ਰਿਹਾ ਹੈ ਚੰਨ ਮੇਰਾ।
ਕਹਿੰਦੇ ਨੇ ਥੋੜਾ ਬੋਲ ਪਵੇ ਤਾਂ ਦੱਸਣਾ, ਬੇਸੁਰਤੀ ਸੁਰਤੀ ਕਰੇ ਸ਼ਾਹ ਜੀ ਇਹ ਕੰਮ ਮੇਰੇ ਵਸ ਨਾ, ਕਰਮ ਠੱਗ ਆ ਗਏ ਮਮਤਾਜ ਬਤਾ ਮੈਨੂੰ, ਬਰਖਰਦਾਰ ਸੁਤਾ ਕੇ ਜਾਗੇ, ਮਮਤਾਜ ਬਤਾ ਮੈਨੂੰ, ਮਮਤਾਜ ਬਤਾ ਮੈਨੂੰ ਬਰਖਰਦਾਰ ਸੁਤਾ ਕੇ ਜਾਗੇ।
ਅੱਬਾ ਜੀ ਬੋਲਣ ਨਾ ਮੇਰੇ ਕਿਸਮਤ ਦੇ ਹਮਸਾਏ, ਅੱਲਾ ਹੀ ਰਹਿਮ ਕਰੇ ਖੋਟੇ ਦਿਨ ਮੇਰੇ ਤੇ ਆਏ, ਦੁਖੀ ਚ ਫੇਰਾ ਹੈ ਮਸਾਂ ਆਰਾਮ ਲਿਆ ਸੁਖੀ ਹੋ ਸੌ ਰਿਹਾ ਹੈ ਚੰਨ ਮੇਰਾ, ਹੈ ਮਸਾਂ ਆਰਾਮ ਲਿਆ ਸੁਖੀ ਹੋ ਸੌ ਰਿਹਾ ਹੈ ਚੰਨ ਮੇਰਾ।
ਦਰਵਾਜ਼ੇ ਤੱਕ ਤੇਰੇ ਚੁੰਦਾ ਖੂਨ ਕਿਸ ਤਰ੍ਹਾਂ ਆਇਆ, ਦਰਵਾਜ਼ੇ ਤੱਕ ਤੇਰੇ ਚੁੰਦਾ ਖੂਨ ਕਿਸ ਤਰ੍ਹਾਂ ਆਇਆ, ਇਸਲਾਮੀ ਮਿੱਤਰ ਤੂੰ ਸਾਨੂੰ ਇਸ ਭਲੇਖਾ ਪਾਇਆ, ਆ ਗਏ ਭਾਗੇ ਮਮਤਾਜ ਬਤਾ ਮੈਨੂੰ, ਬਰਖਰਦਾਰ ਸੁਤਾ ਕੇ ਜਾਗੇ, ਮਮਤਾਜ ਬਤਾ ਮੈਨੂੰ ਬਰਖਰਦਾਰ ਸੁਤਾ ਕੇ ਜਾਗੇ।
ਓ ਕਈ ਦੌੜੇ ਫਿਰਦੇ ਨੇ ਇੱਥੇ ਸਿੱਖ ਬੰਦੇ ਸਰਕਾਰੀ, ਓ ਕਈ ਦੌੜੇ ਫਿਰਦੇ ਨੇ ਇੱਥੇ ਸਿੱਖ ਬੰਦੇ ਸਰਕਾਰੀ, ਕਰਦੇ ਪਰਵਾਹ ਕੋਈ ਨਾ ਹਨ ਉਹ ਸਾਰੇ ਹੀ ਹਨ ਹੰਕਾਰੀ, ਮਰਦ ਪਲੇਰਾ ਹੈ ਮਸਾਂ ਆਰਾਮ ਲਿਆ ਸੁਖੀ ਹੋ ਸੌ ਰਿਹਾ ਹੈ ਚੰਨ ਮੇਰਾ, ਹੈ ਮਸਾਂ ਆਰਾਮ ਲਿਆਈ, ਓ ਹੈ ਮਸਾਂ ਆਰਾਮ ਲਿਆ ਸੁਖੀ ਹੋ ਸੌ ਰਿਹਾ ਹੈ ਚੰਨ ਮੇਰਾ।
ਸੱਚ ਬਤਾ ਮੈਨੂੰ ਕਮਰੇ ਵਿੱਚ ਕੌਣ ਹਨ ਰਹਿੰਦੇ, ਫੜਨਾ ਗੁਰੂ ਗੋਬਿੰਦ ਨੂੰ, ਫੜਨਾ ਗੁਰੂ ਗੋਬਿੰਦ ਨੂੰ, ਸਾਰੇ ਖਾਣਾ ਹੈਂਕੜੀ ਕਹਿੰਦੇ ਉਹ ਕਸਮਾਂ ਖਾ ਗਏ, ਮਮਤਾਜ ਬਤਾ ਮੈਨੂੰ ਬਰਖਰਦਾਰ ਸੁਤਾ ਕੇ ਜਾਗੇ, ਮਮਤਾਜ ਬਤਾ ਮੈਨੂੰ ਬਰਖਰਦਾਰ ਸੁੱਤਾ ਕੇ ਜਾਗੇ।
ਉਹ ਮੇਰੀ ਧੀ ਜਵਾਈ ਦੋਵੇਂ ਰਾਕੇ ਸਦਰ ਅੰਦਰ ਹਨ ਸੁੱਤੇ, ਤੋਹੀਨ ਕਰੋ ਸਾਡੀ ਹੋ ਕੇ ਤੇ ਅਸਲਾਮੀ, ਕੁੱਤੇ ਨਿਕਰ ਮਚਿੰਗੇਰਾ ਹੈ ਮਸਾਂ ਆਰਾਮ ਲਿਆ, ਸੁਖੀ ਹੋ ਸੌਰੀਆ ਹੈ ਚੰਨ ਮੇਰਾ, ਹੈ ਮਸਾਂ ਆਰਾਮ ਲਿਆ ਸੁਖੀ ਹੋ ਸੌਰੀਆ ਹੈ ਚੰਨ ਮੇਰਾ।
ਸਰਦਾਰ ਬਚਿੱਤਰ ਸਿੰਘ ਨੂੰ ਛੱਡ ਕੇ ਕੋਟਲਾ ਨਿਹੰਗ ਖਾਂ ਦੇ ਵਿੱਚ ਕਲਗੀਆਂ ਵਾਲੇ ਪਾਤਸ਼ਾਹ ਜਾ ਚੁੱਕੇ ਨੇ ਔਰ ਨਿਹੰਗ ਖਾਂ ਦੀ ਬੇਟੀ ਮੁਮਤਾਜ਼ ਸੇਵਾ ਕਰ ਰਹੀ ਹੈ। ਪੁਲਿਸ ਦਾ ਘੇਰਾ ਪਿਆ, ਅਫਸਰਾਂ ਨੇ ਜਦੋਂ ਇਹ ਗੱਲਾਂ ਸੁਣੀਆਂ ਮੁਮਤਾਜ਼ ਅਤੇ ਨਿਹੰਗ ਖਾਂ ਦੀਆਂ, ਉਹਨਾਂ ਦੇ ਦਿਲ ਨੂੰ ਕੋਈ ਤਸੱਲੀ ਹੋ ਗਈ, ਉਹ ਘੇਰਾ ਉਠਾ ਕੇ ਚਲੇ ਗਏ। ਅੰਮ੍ਰਿਤ ਵੇਲੇ ਨਿਹੰਗ ਖਾਂ ਦੇ ਘਰ ਦੇ ਵਿੱਚ ਸਰਦਾਰ ਬਚਿੱਤਰ ਸਿੰਘ ਨੇ ਆਪਣੇ ਅੰਤਿਮ ਸਵਾਸ ਜਿਹੜੇ ਸਨ ਉਹ ਪੂਰੇ ਕੀਤੇ। ਦਿਨ ਚੜ੍ਹ ਤੋਂ ਪਹਿਲਾਂ ਅੰਮ੍ਰਿਤ ਵੇਲੇ ਆਪਣੇ ਘਰ ਦੇ ਵਿੱਚ ਹੀ, ਕਿਉਂਕਿ ਨਿਹੰਗ ਖਾਂ ਨੂੰ ਪਤਾ ਸੀ ਗੁਰਸਿੱਖ ਮਰਿਆਦਾ ਦਾ ਗੁਰੂ ਘਰ ਦੇ ਨਾਲ ਬੜਾ ਬਹੁਤਾ ਪਿਆਰ ਸੀ, ਇਸ ਕਰਕੇ ਉਹਨੇ ਗੁਰਮਤ ਮਰਿਆਦਾ ਦੇ ਅਨੁਸਾਰ ਅੰਮ੍ਰਿਤ ਵੇਲੇ ਦਿਨ ਚੜ੍ਹ ਤੋਂ ਪਹਿਲਾਂ ਆਪਣੇ ਘਰ ਦੇ ਵਿੱਚ ਕੋਈ ਲੱਕੜਾਂ ਇਕੱਠੀਆਂ ਕਰਕੇ ਅਤੇ ਸਰਦਾਰ ਬਚਿੱਤਰ ਸਿੰਘ ਦਾ ਸੰਸਕਾਰ ਕਰ ਦਿੱਤਾ ਤਾਂ ਕਿ ਭੇਤ ਨਾ ਖੁੱਲ੍ਹੇ। ਆ ਹੁਣ ਸਮਾਂ ਬੀਤਣ ਲੱਗ ਪਿਆ, ਜਿਹੜੀ ਦੀ ਬੇਟੀ ਮੁਮਤਾਜ਼ ਹੈ ਉਹਨੇ ਉਹ ਰਾਖ ਇਕੱਠੀ ਕਰਕੇ ਉੱਥੇ ਰੱਖ ਦਿੱਤੀ, ਇੱਕ ਥੜਾ ਬਣਾ ਲਿਆ ਅਤੇ ਕਦੇ ਕਦੇ ਉਸ ਥੜੇ ਦੇ ਨੇੜੇ ਬੈਠ ਕੇ ਧੂਫ ਵੱਟੀ ਕਰਕੇ ਮੁਮਤਾਜ਼ ਜਿਹੜੀ ਹੈ ਉਹ ਅੱਲਾ ਦੀ ਇਬਾਦਤ ਕਰਨ ਲੱਗ ਪੈਂਦੀ ਹੈ। ਜੀਵਨ ਬੜਾ ਚੰਗਾ ਸੀ ਮੁਮਤਾਜ਼ ਨਿਹੰਗ ਖਾਂ ਦੀ ਬੇਟੀ ਦਾ, ਭਗਤੀ ਵਾਲੀ ਸੀ, ਕਦੇ ਕਦੇ ਉਹ ਪਰਮੇਸ਼ੁਰ ਦੀ ਬੰਦਗੀ ਅੱਲਾ ਦੀ ਇਬਾਦਤ ਕਰਦੀ ਹੈ, ਸਿਮਰਨ ਕਰਦੀ ਹੈ, ਔਰ ਕਦੇ ਕਦੇ ਵਿਰਾਗ ਵਿੱਚ ਆ ਕੇ ਉਹਦੀਆਂ ਅੱਖਾਂ ਨੇਤਰਾਂ ਵਿੱਚ ਅੱਥਰੂ ਵੀ ਆ ਜਾਂਦੇ ਨੇ। ਜਦੋਂ ਗੁਰਸਿੱਖ ਦੇ ਨਾਲ ਭਾਵੇਂ ਥੋੜ੍ਹਾ ਸਮਾਂ ਬੀਤਿਆ, ਉਹਦਾ ਆਚਰਣ ਵੇਖਿਆ, ਉਹਦੀ ਸੋਚ ਵੇਖੀ, ਉਹਦਾ ਇੰਨਾ ਚੰਗਾ ਜੀਵਨ ਵੇਖ ਕੇ ਮੁਮਤਾਜ਼ ਬੜੀ ਪ੍ਰਭਾਵਿਤ ਹੋਈ। ਔਰ ਦੂਜੀ ਗੱਲ, ਉਹਦੇ ਬਾਪ ਨੇ ਕਹਿ ਦਿੱਤੀ ਕਿ ਮੇਰਾ ਧੀ ਜਵਾਈ ਨੇ ਇਸ ਕਮਰੇ ਵਿੱਚ, ਉਸ ਗੱਲ ਨੇ ਮੁਮਤਾਜ਼ ਨੂੰ ਇੰਨਾ ਪੱਕਿਆਂ ਕਰ ਦਿੱਤਾ, ਉਹਨੇ ਆਪਣੇ ਦਿਲ ਨਾਲ ਫੈਸਲਾ ਕਰ ਲਿਆ ਕਿ ਮੈਂ ਸਾਰੀ ਜ਼ਿੰਦਗੀ ਕੋਈ ਨਿਕਾਹ ਨਹੀਂ ਕਰਾਉਣਾ। ਆ ਹੁਣ ਇੱਕ ਦਿਨ ਪਰਿਵਾਰ ਬੈਠਾ ਹੋਇਆ, ਨਿਹੰਗ ਖਾਂ ਦਾ ਪੁੱਤਰ ਆਲਮ ਖਾਂ ਇਹ ਵਿਆਹਿਆ ਹੋਇਆ, ਰਾਏ ਕੱਲੇ ਦਾ ਦਮਾਦ ਹੈ, ਮੁਮਤਾਜ਼ ਵਿਆਹੁਣ ਵਾਲੀ ਹੈ, ਸਾਰਾ ਪਰਿਵਾਰ ਬੈਠਾ ਹੈ, ਨਿਹੰਗ ਖਾਂ ਦੀ ਘਰਵਾਲੀ ਬੈਠੀ ਹੈ, ਗੱਲ ਛਿੜੀ ਮੁਮਤਾਜ਼ ਦੀ ਹੁਣ ਨਿਕਾਹ ਕਰ ਦੇਣਾ ਚਾਹੀਦਾ, ਸ਼ਾਦੀ ਕਰ ਦੇਣੀ ਚਾਹੀਦੀ ਹੈ, ਕੋਈ ਚੰਗਾ ਯੋਗਵਰ ਲੱਭ ਕੇ। ਜਦੋਂ ਨਿਕਾਹ ਦੀ ਗੱਲ ਚੁੱਲ੍ਹੀ 'ਤੇ ਤੁਰੀ ਅਤੇ ਮੁਮਤਾਜ਼ ਦਾ ਚਿਹਰਾ ਉਦਾਸ ਹੋ ਗਿਆ, ਉਹਦੀਆਂ ਅੱਖਾਂ 'ਚ ਅੱਥਰੂ ਆ ਗਏ। ਬਾਪ ਨੇ ਉਹਦੇ ਚਿਹਰੇ ਵੱਲੇ ਵੇਖਿਆ, ਆਖਿਆ ਬੇਟਾ ਅਸੀਂ ਤਾਂ ਤੇਰੀਆਂ ਖੁਸ਼ੀਆਂ ਦੀ ਗੱਲ ਕਰ ਰਹੇ ਹਾਂ, ਤੇਰੀਆਂ ਅੱਖਾਂ 'ਚ ਅੱਥਰੂ ਕਿਉਂ ਆਏ ਨੇ? ਆ ਉਸ ਵੇਲੇ ਵਿਰਾਗ ਦੇ ਵਿੱਚ ਆਈ ਹੋਈ ਨਿਹੰਗ ਖਾਂ ਦੀ ਬੇਟੀ ਆਪਣੇ ਬਾਪ ਦੇ ਨਾਲ ਜਿਹੜੀਆਂ ਦੋ ਗੱਲਾਂ ਕਰਦੀ ਹੈ, ਮਾਪੇ ਕਦੇ ਬੇਟੀਆਂ ਨੂੰ ਥਾਂ ਥਾਂ ਦੇ ਉੱਤੇ ਨਹੀਂ ਨਿਕਾਉਂਦੇ, ਤੁਸੀਂ ਇੱਕ ਵਾਰੀ ਕਹਿਤਾ ਸੀ ਕਿ ਮੇਰਾ ਧੀ ਜਵਾਈ ਨੇ, ਮੈਂ ਤਾਂ ਉਸ ਦਿਨ ਵੀ ਫੈਸਲਾ ਕਰ ਲਿਆ ਸੀ ਕਿ ਮੈਂ ਸਿੱਖ ਦੀ ਯਾਦ ਵਿੱਚ ਸਾਰਾ ਜੀਵਨ ਬਤੀਤ ਕਰਨਾ, ਮੈਂ ਨਿਕਾਹ ਨਹੀਂ ਕਰਾਉਣਾ। ਕੀ ਕਹਿ ਰਹੀ ਸੀ ਮੁਮਤਾਜ਼? ਇਹ ਕਹਿ ਕੇ ਖਿਮਾਂ ਦੇ ਜਾਚਕ ਵਾਂਗ ਉਸ ਵਕਤ ਦੀ ਤਸਵੀਰ ਨੂੰ ਪੇਸ਼ ਇਉਂ ਕੀਤਾ ਜਾ ਰਿਹਾ।
ਤੈਂ ਕਸਮਾਂ ਖਾ ਕੇ ਤੇ ਸੂਬੇ ਪਾਸ ਕਰੀ ਵਡਿਆਈ, ਛਾ ਜੀ ਇਸ ਕਮਰੇ ਚਾ ਮੇਰੇ ਸੁੱਤੇ ਧੀ ਜਵਾਈ।
ਤੁਸਾਂ ਰਹਿਮਤ ਕੀਤੀ ਜੋ ਮੈਂ ਉਹ ਚੁੱਕ ਕੇ ਮਾਂਗ ਸਹਾਈ, ਅੱਬਾ ਜੀ ਥਾਂ ਥਾਂ ਤੇ ਬੇਟੀ ਜਾਂਦੀ ਨਹੀਂ ਨਕਾਈ।
ਤੈਂ ਕਸਮਾਂ ਖਾ ਕੇ ਤੇ ਸੂਬੇ ਪਾਸ ਕਰੀ ਵਡਿਆਈ, ਸ਼ਾਹ ਜੀ ਇਸ ਕਮਰੇ ਚਾ ਮੇਰੇ ਸੁੱਤੇ ਧੀ ਜਵਾਈ।
ਤੁਸਾਂ ਰਹਿਮਤ ਕੀਤੀ ਜੋ ਮੈਂ ਉਹ ਚੁੱਕ ਕੇ ਮਾਂਗ ਸਹਾਈ, ਅੱਬਾ ਜੀ ਥਾਂ ਥਾਂ ਤੇ ਬੇਟੀ ਜਾਂਦੀ ਨਹੀਂ ਨਕਾਈ।
ਜੋ ਮੌਰਾ ਲਿਖਿਆ ਸੀ ਤੂੰ ਉਹ ਮੇਰੀ ਝੋਲੀ ਪਾਤਾ, ਉਹ ਪ੍ਰਾਣ ਤਿਆਗ ਗਿਆ ਖੋਟੇ ਕਰਤੇ ਲੇਖ ਵਧਾਤਾ।
ਉਹ ਕਰ ਪੂਜਾ ਜਾਵਾਂਗੀ ਮੇਰੀ ਇਸੇ ਵਿੱਚ ਭਲਾਈ, ਅੱਬਾ ਜੀ ਥਾਂ ਥਾਂ ਤੇ ਬੇਟੀ ਜਾਂਦੀ ਨਹੀਂ ਨਕਾਈ।
ਹੁੰਦਾ ਜੇ ਭਾਗ ਮੇਰੇ, ਹੁੰਦਾ ਜੇ ਭਾਗ ਮੇਰੇ ਸ਼ੇਰ ਬਚਿੱਤਰ ਸਿੰਘ ਨਾ ਮਰਦਾ, ਜੋ ਤੁਸੀਂ ਬਖਸ਼ਿਆ ਸੀ ਰੀਝਾਂ ਮੇਰੀਆਂ ਪੂਰੀਆਂ ਕਰਦਾ।
ਉਹ ਨਹੀਂ ਜਿਉਂਦਾ ਰਹਿਣ ਦਿੱਤਾਈ, ਓ ਨਹੀਂ ਜਿਉਂਦਾ ਰਹਿਣ ਦਿੱਤਾ, ਹੋਣੀ ਨੇ ਭਾਵੀ ਵਰਤਾਈ। ਅੱਬਾ ਜੀ ਥਾਂ ਥਾਂ ਤੇ ਬੇਟੀ ਜਾਂਦੀ ਨਹੀਂ ਨਕਾਈ।
ਮੈਂ ਉਸ ਦੀ ਜ਼ਾਦ ਬਣਾ ਬਣਾ ਮੈਂ ਉਸ ਦੀ ਯਾਦ ਬਣਾ ਸਾਰੀ ਉਮਰ ਕਰੂੰਗੀ ਸੇਵਾ। ਰੋਂਦਾ ਸੀ ਬਣ ਸਿੰਘ ਦੀ ਮੇਰਾ ਇਸੇ ਵਿੱਚ ਪਲੇਵਾ।
ਮੈਂ ਕੌਲ ਪਾਲਣਾ ਹੈ ਪਿਤਾ ਤੂੰ ਕਿਆ ਕਰਤੀ ਕੁੜਮਾਈ। ਅੱਬਾ ਜੀ ਥਾਂ ਥਾਂ ਤੇ ਬੇਟੀ ਜਾਂਦੀ ਨਹੀਂ ਨਕਾਈ।
ਸਿੰਘ ਕਲਗੀ ਧਰਦਾ ਓ ਮੈਂ ਨਿਹੰਗ ਖਾਨ ਦੀ ਬੱਚੀ। ਉਮਰਾਂ ਤੱਕ ਜਗ ਵੇਖੂ ਨਿਭਦੀ ਪ੍ਰੀਤ ਅਸਾਂ ਦੀ ਸੱਚੀ।
ਉਹ ਨਿਤ ਚਰਨ ਪੂਜ ਇਸ ਦੇ ਇਹੋ ਕਰਨੀ ਨੇਕ ਕਮਾਈ। ਅੱਬਾ ਜੀ ਥਾਂ ਥਾਂ ਤੇ ਬੇਟੀ ਜਾਂਦੀ ਨਹੀਂ ਨਕਾਈ।
ਸੇਵਾ ਸਿਮਰਨ ਦੇ ਐਵੇਂ ਜਗ ਤੇ ਆਉਣਾ ਜਾਣਾ। ਪੈ ਵਿਸ਼ੇਵਕਾਰਾ ਚ ਹੁੰਦਾ ਮਾਨਸ ਜਨਮ ਗਵਾਣਾ।
ਉਹਨਾਂ ਨੂੰ ਘਾਟਾ ਨਹੀਂ ਜਿਨ੍ਹਾਂ ਨੇ ਸੁਰਤੀ ਸੁਰ ਗੁਰ ਲਾਈ। ਅੱਬਾ ਜੀ ਥਾਂ ਥਾਂ ਤੇ ਬੇਟੀ ਜਾਂਦੀ ਨਹੀਂ ਨਕਾਈ।
ਪਾਪ ਹੱਥ ਜੋੜ ਕਹਾ ਬਾਬਲ ਹੱਥ ਜੋੜ ਕਹਾ ਮੇਰਾ ਰਹੂ ਕਵਾਰਾ ਡੋਲਾ। ਮੇਰੇ ਪਾਸ ਅਮਾਨਤ ਹੈ ਸਿੰਘ ਦੀ ਤੇਗ ਧਮਾਲਾ ਚੋਲਾ।
ਉਹ ਕਰੂ ਧੂਫ ਦੀਪ ਉਸ ਦੀ ਉਹ ਸੀ ਮੇਰੇ ਸਿਰ ਦਾ ਸਾਈ। ਅੱਬਾ ਜੀ ਥਾਂ ਥਾਂ ਤੇ ਬੇਟੀ ਜਾਂਦੀ ਨਹੀਂ ਨਕਾਈ।
ਜੱਗ ਵਿੱਚੋਂ ਮੁਕਦੇ ਨਾ ਅਰਛੀਆ ਧਰਮੀ ਧੀਆਂ ਪੁੱਤਰਾ। ਬੇਗਮ ਮਮਤਾ ਜੀ ਅੱਗੇ ਦੱਸੋ ਕੌਣ ਦੇਵੇਗਾ ਉੱਤਰ।
ਉਹ ਕਹਿਣਾ ਮਨ ਬਾਬਲ ਦਈਓ ਕਹਿਣਾ ਮਨ ਬਾਬਲ ਦਾ ਪੱਕੀ ਸਿਰ ਨਾਲ ਸਾਂਝ ਨਿਭਾਈ। ਅੱਬਾ ਜੀ ਥਾਂ ਥਾਂ ਤੇ ਬੇਟੀ ਜਾਂਦੀ ਨਹੀਂ ਨਕਾਈ।
ਮੇਰੇ ਪਾਤਸ਼ਾਹ ਕਹਿੰਦੇ ਨੇ ਸੱਚੋ ਓਰੇ ਸਭ ਕੋ ਉੱਪਰ ਸੱਚਾਚਾਰ। ਪਿਛਲਿਆਂ ਵਕਤਾਂ ਵਿੱਚ ਗੁਰਸਿੱਖਾਂ ਦੇ ਆਚਰਣ ਬੜੇ ਉੱਚੇ ਸਨ, ਐਵੇਂ ਨਹੀਂ ਸਨ ਦੁਨੀਆਂ ਦੇ ਲੋਕ ਸਤਿਕਾਰ ਕਰਦੇ। ਸ਼ਵੇਕ ਸਿੰਘ ਦਾ ਪੁੱਤਰ ਸ਼ਹਿਬਾਜ਼ ਸਿੰਘ, ਦੂਜੇ ਧਰਮਾਂ ਦੇ ਲੋਕ ਜਿਹੜੇ ਸਨ ਉਹ ਸਿੱਖਾਂ ਦੀ ਕਰਨੀ ਉਹਨਾਂ ਦਾ ਜੀਵਨ ਵੇਖ ਕੇ ਹੀ ਉਹਨਾਂ ਦੇ ਉੱਤੇ ਮੌਤ ਹੋ ਜਾਂਦੇ ਸਨ। ਮੇਰਾ ਪਾਤਸ਼ਾਹ ਕਰੇ ਰਹਿਮਤ, ਅੱਜ ਵੀ ਅਸੀਂ ਗੁਰਸਿੱਖੀ ਜੀਵਨ ਆਪਣਾ ਬਣਾ ਕੇ ਸੇਵਾ ਅਤੇ ਸਿਮਰਨ ਦੇ ਨਾਲ ਆਪਣੇ ਮਨ ਨੂੰ ਰੰਗ ਕੇ ਇਸ ਜ਼ਿੰਦਗੀ ਨੂੰ ਸਵਾਰਨ ਦਾ ਯਤਨ ਕਰੀਏ। ਸਾਡਾ ਲੋਕ ਸੁਖੀ ਪਰ ਲੋਕ ਸੁਹੇਲਾ ਹੋ ਜਾਵੇ। ਔਰ ਇੰਨੀ ਕੁ ਹਾਜ਼ਰੀ ਪ੍ਰਵਾਨ ਕਰਿਓ, ਅਗੇਰੇ ਕੁਝ ਕਹਿਣ ਵਾਸਤੇ ਵਕਤ ਜਿਹੜਾ ਹੈ ਇਜਾਜ਼ਤ ਨਹੀਂ ਦੇ ਰਿਹਾ। ਮੈਂ ਦਿਲ ਦੀਆਂ ਗਹਿਰਾਈਆਂ ਵਿੱਚੋਂ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਕਰਦਾ। ਬੜਾ ਪਿਆਰ ਇੱਕ ਮਹੀਨੇ ਦੇ ਸਮੇਂ ਵਿੱਚ ਗੁਰੂ ਕੀ ਸੰਗਤ ਨੇ ਇੰਨਾ ਸਨਮਾਨ ਦਿੱਤਾ ਹੈ, ਮੇਰੇ ਕੋਲ ਉਹ ਸ਼ਬਦ ਨਹੀਂ ਜਿਨ੍ਹਾਂ ਦੇ ਨਾਲ ਮੈਂ ਗੁਰੂ ਕੀ ਸੰਗਤ ਦੀ ਵਡਿਆਈ ਕਰ ਸਕਾਂ। ਭੁੱਲਾਂ ਚੁੱਕਾਂ ਦੀ ਖਿਮਾ ਆਪ ਜੀ ਨੇ ਕਰ ਦੇਣੀ। ਦੋ ਕੁ ਦਿਨ ਦਾ ਸਮਾਂ ਹੋਰ ਬਾਕੀ ਹੈ, ਜਿਵੇਂ ਜਿਵੇਂ ਗੁਰੂ ਸਾਹਿਬ ਕਿਰਪਾ ਕਰਨਗੇ ਅਸੀਂ ਆਪ ਜੀ ਦੇ ਦਰਸ਼ਨਦਾਰੇ ਕਰਦੇ ਰਵਾਂਗੇ। ਆਓ ਅਸੀਸ ਬਖਸ਼ਿਸ਼ ਕਰੋ, ਆਗਿਆ ਦਿਓ ਜੀ, ਸਾਰੀ ਸੰਗਤ ਦਾ ਧੰਨਵਾਦ। ਫਤਿਹ ਦੇ ਸਪਨ ਨਾਲ ਜੁੜਦੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ।